ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਹਿਮ ਆਨਿਓ ਧਨ ਕੋ ਜਵੈ ਪਰ ਉਦਮ ਗੁਰਦਾਸ ਬਸਨ ਬਸਨੋ ਸਭ ਖਰਚ ਜੋਤੂ ਹਯੋ ਆਨੰਦ ਪ੍ਰਕਾਸ਼ ਦੋਹਰਾ ਹਿਮ ਆਨਿਓ ਧਨ ਕੋ ਜਵੈ ਵਾਹਿਗੁਰੂ ਜੀ ਕਾ ਖਾਲਸਾ ਪੈਦਾ ਹੋ ਗਿਆ ਮਾਤਾ ਭਾਨੀ ਜੀ ਜਾ ਕੇ ਪੁੱਛੇ ਹਨ ਸਾਰੀ ਹਕੀਕਤ ਬਿਆਨ ਕਰਕੇ ਰੱਖਿਆ ਦੀ ਬਾਣੀ ਜਾਵੇ ਕਿਉਂ ਅੱਗੇ ਬੈਠੇ ਹਨ ਰਾਜੇ ਪਿਤਾ ਮਹਾਂਦੇਵ ਉਹ ਸੰਤਾਂ ਪਾਸੋਂ ਹਰ ਇੱਕ ਤਰੀਕੇ ਦੇ ਨਾਲ ਆਇਆ ਭੇਟਾ ਪਦਾਰਥ ਖੋਹ ਲੈਂਦੇ ਹਨ ਹੁਣ ਉਹ ਸੰਤਾਂ ਭੇਟਾ ਪੋਤੀ ਅਰਪਣ ਕਰ ਦਿੱਤੀ ਕਰੀਬ ਕਰੀਬ 500 ਰੁਪਇਆ ਹੋਇਆ ਉਸ ਵੇਲੇ 500 ਰੁਪਇਆ ਵੀ ਮੈਂ ਨਾ ਰਖਾਉਂਦਾ ਸੀ ਭਾਈ ਗੁਰਦਾਸ ਜੀ 500 ਰੁਪਇਆ ਲੈ ਕੇ ਨਾਲ ਸੰਤਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਪਹੁੰਚੇ ਤੇ ਉੱਧਰ ਪ੍ਰਿਥਵੀ ਤੇ ਮਹਾਂਦੇਵ ਨੂੰ ਪਤਾ ਲੱਗਿਆ ਵੀ ਨਵੀਆਂ ਸੰਗਤਾਂ ਆਈਆਂ ਨੇ ਉਹਨਾਂ ਨੇ ਆਪਣੇ ਏਜੰਟ ਭੇਜ ਦਿੱਤੇ ਸੰਗਤਾਂ ਨੂੰ ਘੇਰ ਘੇਰ ਕੇ ਉਸ ਪਾਸੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੰਗਤਾਂ ਨੇ ਦੱਸ ਦਿੱਤਾ ਵੀ ਜਿਹੜੀ ਗੁਰੂ ਮਹਾਰਾਜ ਦੀ ਕਾਰ ਭੇਟਾ ਸੀ ਪਾਇਆ ਸੀ ਧਨ ਸੀ ਉਹ ਤੇ ਭਾਈ ਗੁਰਦਾਸ ਜੀ ਲੈ ਗਏ ਹਨ ਹੁਣ ਤੇ ਅਸੀਂ ਸਿਰਫ ਦਰਸ਼ਨ ਕਰਨੇ ਨੇ ਜਿੱਥੇ ਮਰਜ਼ੀ ਲੈ ਚੱਲੋ ਇਹ ਗੱਲ ਸੁਣ ਕੇ ਉਹ ਵੀ ਹੈਰਾਨ ਹੋ ਗਏ ਔਰ ਉਹਨਾਂ ਨੇ ਸੰਗਤ ਨੂੰ ਇਸ ਤਰ੍ਹਾਂ ਵਾਰਨਿੰਗ ਦਿੱਤੀ ਅੱਗੇ ਵਾਸਤੇ ਜਿਹੜੀ ਗੁਰੂ ਘਰ ਦੀ ਕਾਰ ਸੇਵਾ ਹੈ ਉਹ ਸਾਡੇ ਪਾਸ ਪ੍ਰਿਥਵੀ ਪਾਸ ਲਿਆ ਕੇ ਅਰਪਣ ਕਰਨੀ ਹੋਰ ਕਿਸੇ ਨੂੰ ਨਹੀਂ ਦੇਣੀ ਜੋ ਕੁਝ ਹੋ ਗਿਆ ਸੋ ਹੋ ਗਿਆ ਇੱਥੋਂ ਤੱਕ ਤੁਸੀਂ ਪ੍ਰਸੰਗ ਸਰਵਣ ਕਰ ਚੁੱਕੇ ਹੋ ਹੁਣ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਹੈ ਉਹ ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਮਾਨਿਓ ਧਨ ਕੋ ਜਬੈ ਕਰ ਉਦਮੋ ਗੁਰਦਾਸ
ਗੁਰੂ ਭਾਈ ਸਾਹਿਬ ਲਿਖਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਮ ਕੀਤਾ ਤੇ ਸੰਗਤਾਂ ਤੋਂ ਗੁਰੂ ਘਰ ਦੀ ਕਾਰ ਸੇਵਾ ਦਾ ਧਨ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆ ਗਏ
ਬਸਨ ਬਸਨ ਸਭ ਖਰਚ ਜੋ ਤੂੰ ਭਇਓ ਆਨੰਦ ਪ੍ਰਕਾਸ਼
ਹੁਣ ਜੋ ਰਾਸ਼ਨ ਪਾਣੀ ਚਾਹੀਦਾ ਸੀ ਵਸਤਰ ਚਾਹੀਦੇ ਸਨ ਤੇ ਸਾਰਾ ਕੁਝ ਉਹ ਲੈ ਆਉਂਦਾ ਹੈ ਤੇ ਹੁਣ ਗੁਰੂ ਘਰ ਦੇ ਵਿੱਚ ਬੜਾ ਭਾਰੀ ਆਨੰਦ ਪ੍ਰਗਟ ਹੋ ਗਿਆ
ਚੌਪਈ ਬੋਹਰੋ ਦੇਗ ਚੱਲਣੋ ਨਿਤ ਲਾਗੇ
ਹੁਣ ਰਾਸ਼ਨ ਪਾਣੀ 500 ਦਾ ਕਾਫੀ ਆ ਗਿਆ ਹੋਣਾ ਹੈ ਤੇ ਹੁਣ ਗੁਰੂ ਘਰ ਲੰਗਰ ਦਿਨ ਰਾਤ ਚੱਲਣ ਲੱਗ ਪਿਆ
ਸਿੱਖ ਟਿਕ ਰਹਿਣ ਲੱਗੇ ਅਨਰਾਗ ਨਰਾਗੇ
ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਦਾ ਜਾਂਦਾ ਹੈ ਤੇ ਕਈ ਗੁਰਸਿੱਖ ਸੇਵਾਦਾਰ ਪ੍ਰੇਮ ਦੇ ਨਾਲ ਸਤਿਗੁਰੂ ਦੇ ਪਾਸ ਰਹਿਣ ਲੱਗ ਪਏ
ਇਸ ਹੀ ਬਿਦ ਭਾਈ ਗੁਰਦਾਸ
ਉਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਹੁਣ ਸਤਿਗੁਰੂ ਦੇ ਪਾਸ ਰੁਕ ਗਏ ਹਨ
ਰਹਿਤ ਪਇਓ ਸ੍ਰੀ ਅਰਜਨ ਪਾਸ
ਭਾਈ ਗੁਰਦਾਸ ਜੀ ਵੀ ਗੁਰੂ ਅਰਜਨ ਦੇ ਮਹਾਰਾਜ ਦੇ ਕੋਲ ਰਹਿ ਪਏ
ਜਬ ਸੰਗਤ ਕਿਤ ਹੂੰ ਤੇ ਆਵੈ
ਭਾਈ ਗੁਰਦਾਸ ਜੀ ਨੇ ਹੁਣ ਰੋਜ਼ ਦਾ ਹੀ ਇਹ ਪ੍ਰੋਗਰਾਮ ਬਣਾ ਲਿਆ ਹੈ ਜਦੋਂ ਕਿਸੇ ਪਾਸੇ ਤੋਂ ਸੰਗਤ ਆਉਂਦੀ ਹੈ ਤੇ ਪਹਿਲਾਂ ਹੀ ਸੇਵਾਦਾਰ ਅੱਗੇ ਭੇਜ ਦਿੰਦੇ ਹਨ
ਕਿਸ ਨੂੰ ਸਿੱਖ ਤੇ ਉਹ ਸੁਣ ਪਾਵੇ
ਉਹ ਗੁਰਸਿੱਖ ਸੇਵਾਦਾਰ ਆ ਕੇ ਖਬਰ ਦੇ ਦਿੰਦੇ ਹਨ
ਜਾਏ ਬਹਿਰ ਸਮਝਾਵਨ ਕਰੇ
ਫਿਰ ਭਾਈ ਗੁਰਦਾਸ ਜੀ ਅੱਗੇ ਚਲੇ ਜਾਂਦੇ ਨੇ ਗੁਰਸਿੱਖ ਸੰਗਤਾਂ ਨੂੰ ਸਮਝਾਉਂਦੇ ਹਨ
ਗੁਰ ਅਰਜਨ ਇਹੋ ਨਿਸ਼ਚੈ ਧਰੇ
ਤੇ ਨਾਲ ਇਹ ਆਖਦੇ ਨੇ ਵੀ ਗੁਰੂ ਅਰਜਨ ਦੇ ਮਹਾਰਾਜ ਸਤਿਗੁਰੂ ਨੇ ਇਉਂ ਸਾਰੀ ਸੰਗਤ ਦਾ ਨਿਸ਼ਚਾ ਟਕਾਉਂਦੇ ਹਨ
ਲੇਵਹਿ ਦਰਬ ਸਰਵ ਹੀ ਬਾਹਰ
ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਦੀ ਕਾਰ ਭੇਟਾ ਦਾ ਸਾਰਾ ਧਨ ਬਾਹਰ ਦੀ ਬਾਹਰੀ ਸੰਗਤਾਂ ਤੋਂ ਲੈ ਲੈਂਦੇ ਹਨ
ਕਹਿ ਕਹਿ ਕਰੇ ਗੁਰੂ ਕੋ ਜਾਹਰ
ਸੰਗਤਾਂ ਨੂੰ ਦੱਸ ਦੱਸ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪ੍ਰਤੱਖ ਕਰ ਰਹੇ ਹਨ ਮਸ਼ਹੂਰ ਕਰ ਰਹੇ ਹਨ
ਲੈ ਲੈ ਆਏ ਅਰਪਣਾ ਕਰ ਰਹੇ
ਤੇ ਸੰਗਤਾਂ ਭੇਟਾ ਲੈ ਲੈ ਕੇ ਆਉਂਦੀਆਂ ਨੇ ਹੁਣ ਗੁਰੂ ਮਹਾਰਾਜ ਦੇ ਚਰਨਾਂ ਅੱਗੇ ਭੇਟ ਕਰਦੀਆਂ
ਸਰਬ ਰੀਤ ਕੇ ਵਿਉਂ ਤੂੰ ਸਵਾਰ ਰਹੇ
ਸਭ ਤਰ੍ਹਾਂ ਦੇ ਨਾਲ ਜਿੰਨੀਆਂ ਵੀ ਵਿਉਂਤਾਂ ਨੇ ਉਹ ਸਾਰੀਆਂ ਸਵਾਰ ਰਿਹਾ ਹੈ
ਜਹ ਕਹਿ ਕੀ ਸੰਗਤ ਸਮਝਾਏ
ਜਿੱਧਰੋਂ ਕਿਧਰੋਂ ਵੀ ਸੰਗਤ ਆਉਂਦੀ ਭਾਈ ਗੁਰਦਾਸ ਜੀ ਅੱਗੇ ਜਾ ਕੇ ਸਮਝਾ ਦਿੰਦੇ ਹਨ।
ਸਗਰੀ ਸ੍ਰੀ ਅਰਜਨ ਟਗਿਆਏ,
ਉਹ ਸਾਰੀ ਸੰਗਤ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਪਾਸ ਆਉਣ ਲੱਗ ਪਏ।
ਆਵਣ ਲਗੀ ਸਕਲ ਗੁਰਕਾਰ,
ਲਾਉਣ ਸੰਗਤਾਂ ਸਾਰੀਆਂ ਹੀ ਗੁਰੂ ਮਹਾਰਾਜ ਦੇ ਪਾਸ ਆਉਣ ਲੱਗ ਪਈਆਂ ਤੇ ਨਾਲ ਸੇਵਾ ਵੀ ਆਉਣ ਲੱਗ ਪਈ।
ਲਗਨ ਲੱਗੇ ਉਹ ਸਤਿਗੁਰ ਦਰਬਾਰ,
ਲਾਉਣ ਗੁਰੂ ਮਹਾਰਾਜ ਦਾ ਸੰਗਤਾਂ ਆਉਂਦੀਆਂ ਨੇ, ਦਰਬਾਰ ਵੀ ਸਜਣ ਲੱਗ ਪਿਆ।
ਦੋਨੋ ਪ੍ਰਾਤਾ ਹੋਏ ਕਰਹੀਨ,
ਹੁਣ ਉਧਰ ਦੋਨੋ ਭਰਾ ਪ੍ਰਿਥੀਆ ਤੇ ਮਹਾਂਦੇਵ ਉਹ ਹੁਣ ਸੰਗਤ ਤੋਂ ਬਿਨਾਂ ਮਾਇਆ ਤੋਂ ਬਿਨਾਂ ਸੁਚੇ ਸਖਣੇ ਹੋ ਗਏ।
ਪਛਤਾਵੇ ਸਿੱਖ ਦਰਬ ਨਾ ਦੇਣ,
ਉਹ ਬਹੁਤ ਪਛਤਾਤਾਪ ਕਰਨ ਲੱਗ ਪਏ ਨੇ ਕਿਉਂਕਿ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਅਸਲੀ ਗੁਰੂ ਗੁਰੂ ਅਰਜਨ ਦੇ ਮਹਾਰਾਜ ਨੇ, ਹੁਣ ਉਹਨਾਂ ਨੂੰ ਕੋਈ ਵੀ ਸਿੱਖ ਧੰਨ ਜਾ ਕੇ ਨਹੀਂ ਦਿੰਦਾ।
ਗਾਰੀ ਸ਼ਰਾਪ ਦੇਤ ਗੁਰਦਾਸ,
ਲਾਉਣੇ ਪ੍ਰਿਥੀਆ ਤੇ ਮਹਾਂਦੇਵ ਭਾਈ ਗੁਰਦਾਸ ਜੀ ਨੂੰ ਗਾਲਾਂ ਕੱਢਦੇ ਹੈ ਤੇ ਅਪਸ਼ਬਦ ਬੋਲਦੇ ਨੇ, ਨਾਲੇ ਸ਼ਰਾਪ ਦਿੰਦੇ ਹਨ।
ਗੁਰ ਮਾਰਿਓ ਇਹ ਹੋਏ ਵਿਨਾਸ਼,
ਕਹਿੰਦੇ ਗੁਰੂ ਦਾ ਮਾਰਿਆ ਗੁਰਦਾਸ ਕਿੱਥੋਂ ਆ ਗਿਆ, ਮਰ ਜਾਵੇ ਦਫ਼ਾ ਹੋ ਜਾਵੇ।
ਸ੍ਰੀ ਅਰਜਨ ਕੋ ਮਾਤਲ ਜੈਸੇ,
ਨਾਲ ਹੀ ਫਿਰ ਆਪਸ ਵਿੱਚ ਗੱਲਾਂ ਕਰਦੇ ਨੇ ਜਿਵੇਂ ਗੁਰੂ ਅਰਜਨ ਦੇ ਮਹਾਰਾਜ ਦੇ ਇਹ ਮਾਮਾ ਜੀ ਲੱਗਦੇ ਹਨ।
ਹਮਰੋ ਵੀ ਇਹ ਲਾਗੈ ਤੈਸੇ,
ਅਸੀਂ ਵੀ ਉਹਨਾਂ ਦੇ ਭਰਾ ਹਾਂ ਤੇ ਸਾਡਾ ਵੀ ਤੇ ਉਹ ਮਾਮਾ ਹੀ ਲੱਗਦਾ ਹੈ।
ਜੇਕਰ ਗੁਰਪੁਰ ਸਿੱਖ ਕਹਾਵੇ,
ਦੂਸਰੇ ਨੰਬਰ ਤੇ ਜੋ ਆਪਣੇ ਆਪ ਨੂੰ ਗੁਰੂ ਘਰ ਦਾ ਸਿੱਖ ਸਦਾਉਂਦਾ ਹੈ,
ਸੇਵਕ ਹੋਇਆ ਕਰ ਸੇਵਕ ਮਾਵੇ,
ਫਿਰ ਉਹ ਸੇਵਕ ਬਣ ਕੇ ਸੇਵਾ ਕਰੀ ਜਾਵੇ ਪਰ ਇਹ ਸਾਡੀ ਬਰਾਬਰੀ ਕਿਉਂ ਕਰਦਾ, ਸਾਡੀ ਉਹ ਜੀਵਿਕਾ ਵਿੱਚ ਲੱਤ ਕਿਉਂ ਮਾਰਦਾ ਹੈ।
ਤਿੰਨੋ ਸਤਿਗੁਰ ਕੇ ਨੰਦ,
ਕਿਉਂ ਅਸੀਂ ਤਿੰਨੇ ਹੀ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਸਪੁੱਤਰ ਹਾਂ।
ਦੋਨੋ ਤੇ ਮੈਂ ਆਹੋ ਬਿਲੰਦ,
ਪ੍ਰਿਥੀਆ ਕਹਿੰਦਾ ਮੈਂ ਦੋਹਾਂ ਤੋਂ ਵੱਡਾ ਵੀ ਹਾਂ, ਜੇਠਾ ਪੁੱਤਰ ਹਾਂ।
ਜੇਕਰ ਬੜੋ ਨਾ ਜਾਣੈ ਮੋਹੇ,
ਜੇਕਰ ਮੈਨੂੰ ਹੋਰ ਕਿਸੇ ਤਰ੍ਹਾਂ ਵੀ ਮੈਨੂੰ ਵੱਡਾ ਨਹੀਂ ਵੀ ਉਹ ਸਮਝਦਾ,
ਸਭ ਤੋਂ ਸੰਵਰਤ ਸ਼ੁਭ ਹੋਏ,
ਸਾਰਿਆਂ ਦੇ ਨਾਲ ਬਰਾਬਰ ਤਾਂ ਵਰਤਾਓ ਕਰੇ ਨਾ ਤਾਂ ਵੀ ਅੱਛਾ ਹੋਵੇਗਾ।
ਗੁਰਕਾ ਮਾਰੂ ਹੰਤੇ ਸ਼ੀਨ,
ਪਹਿਲਾਂ ਇਹਨਾਂ ਨੂੰ ਇਹ ਗੱਲ ਸਮਝਾਈ ਸੀ, ਪਹਿਲਾਂ ਇਹ ਵੀ ਗੁਰੂ ਮਹਾਰਾਜ ਨੂੰ ਕਿਹੜਾ ਕੁਛ ਦਿੰਦੇ ਸਨ, ਪਰ ਹੁਣ ਇਹ ਪ੍ਰਿਥੀਆ ਭਾਈ ਗੁਰਦਾਸ ਜੀ ਨੂੰ ਸ਼ਰਾਪ ਦਿੰਦਾ, ਕਹਿੰਦਾ ਗੁਰੂ ਦਾ ਮਾਰਿਆ ਸਾਥੋਂ ਖੋ ਖੋ ਕੇ,
ਲਗ ਪ੍ਰਾਤਾ ਕੋ ਸਭ ਦੇ ਦੀਨ,
ਸਾਡੇ ਛੋਟੇ ਭਰਾ ਗੁਰੂ ਅਰਜਨ ਦੇ ਮਹਾਰਾਜ ਨੂੰ ਸਾਰਾ ਕੁਛ ਦੇਈ ਜਾਂਦਾ ਹੈ।
ਗਾਰੀ ਦੇਹ ਸੁਣਾਵੇ ਕਾਨ,
ਕਈ ਵਾਰੀ ਭਾਈ ਗੁਰਦਾਸ ਜੀ ਆਉਂਦੇ ਜਾਂਦੇ ਨੇ ਤੇ ਉਹਨਾਂ ਨੂੰ ਉੱਚੀ ਉੱਚੀ ਗਾਲਾਂ ਕੱਢ ਕੇ ਸੁਣਾਉਂਦਾ ਹੈ।
ਕਹਾ ਮੰਦੇ ਹੋ ਪਸਰਿਓ ਆਨ,
ਕਹਿੰਦਾ ਇਹ ਭੈੜਾ ਆਦਮੀ ਕਿੱਥੋਂ ਆ ਕੇ ਇੱਥੇ ਪਸਰ ਗਿਆ, ਕਿੱਥੇ ਆ ਕੇ ਛਾ ਗਿਆ ਹੈ।
ਸੁਣਕੇ ਕੂਪ ਸਹਿਤ ਗੁਰਦਾਸ,
ਜਦੋਂ ਭਾਈ ਗੁਰਦਾਸ ਜੀ ਇਹਨਾਂ ਦੇ ਗੁੱਸੇ ਦੇ ਵਿੱਚ ਕਹੇ ਹੋਏ ਬਚਨਾਂ ਨੂੰ ਸੁਣਦੇ ਹਨ,
ਹੱਥ ਜੋੜ ਕੇ ਤਿਨਕੇ ਪਾਸ,
ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਕੀਤੀ,
ਜੇ ਅਜੋਗ ਮੈਂ ਕਰਮ ਕਮਾਵਾਂ,
ਕਿਉਂਕਿ ਲੱਗਦੇ ਤਾਂ ਭਾਣਜੇ ਹੀ ਸਨ। ਤੇ ਫਿਰ ਭਾਈ ਗੁਰਦਾਸ ਜੀ ਨੇ ਇਹਨਾਂ ਦੋਹਾਂ ਨੂੰ ਆਖਿਆ, ਭਰਾਵੋ ਗੱਲ ਸੁਣੋ, ਜੇ ਤੇ ਮੈਂ ਕੋਈ ਅਯੋਗ ਕੰਮ ਕਰਾਂ, ਪਾਪ ਕੀ ਗੁਰਮਤ ਉਲਟ ਕੰਮ ਕਰਾਂ,
ਤੁਮਰੇ ਕਹੇ ਕਸ਼ਟ ਕੋ ਪਾਵਾਂ,
ਤੁਸੀਂ ਜੋ ਮਰਜ਼ੀ ਮੈਨੂੰ ਆਖ ਲਓ, ਜਿਵੇਂ ਤੁਸੀਂ ਬਚਨ ਸ਼ਰਾਪ ਦਿੰਦੇ ਹੋ ਮੈਂ ਕਸ਼ਟ ਪਾਵਾਂ।
ਪੁਨ ਆਪਣੇ ਹਿੱਤ ਲੋਭ ਜੇ ਕਰਾਂ,
ਦੂਸਰੀ ਗੱਲ ਤੇ ਜੇ ਮੈਂ ਆਪਣੇ ਸਵਾਰਥ ਵਾਸਤੇ ਕੋਈ ਕੰਮ ਕਰਾਂ, ਲੋਭ ਲਾਲਚ ਮੇਰੇ ਮਨ ਦੇ ਵਿੱਚ ਪੈਦਾ ਹੋਵੇ,
ਤਾਂ ਵੀ ਮੈਂ ਬਿਪਦਾ ਮੈਂ ਪਰੋਂ,
ਲੋ ਤਾਂ ਵੀ ਮੈਂ ਬਿਪਦਾ ਵਿੱਚ ਪਾਵਾਂ, ਪਾ ਮੈਨੂੰ ਸਜ਼ਾ ਮਿਲੇ।
ਜਥਾ ਯੋਗ ਜੀ ਕਰ ਮੈਂ ਕੀਨ,
ਜੇ ਮੈਂ ਜੋ ਕੁਛ ਕਰ ਰਿਹਾ ਹਾਂ ਔਰ ਉਹ ਜਥਾ ਯੋਗ ਆਓ ਗੁਰਮਤ ਅਨੁਸਾਰ ਮੈਂ ਸਾਰਾ ਕੁਛ ਕਰ ਰਿਹਾ ਹਾਂ,
ਤੋ ਤੁਮਰੂ ਕਹਿਬੂ ਸਭ ਹੀਨ,
ਜੋ ਕੁਛ ਤੁਸੀਂ ਮੈਨੂੰ ਸ਼ਰਾਪ ਦਿੰਦੇ ਹੋ ਆਪ ਸ਼ਬਦ ਬੋਲਦੇ ਹੋ, ਤੁਹਾਡਾ ਕਹਿਣਾ ਸਾਰਾ ਬੇਅਰਥ ਹੋ ਜਾਂਦਾ।
ਜਿਸ ਕੀ ਵਸਤ ਜੇ ਤਿਸ ਕੋ ਦੇ,
ਇਹ ਜਿਹੜੀ ਗੁਰੂ ਘਰ ਦੀ ਕਾਰ ਸੇਵਾ ਮਾਇਆ ਹੈ, ਇਹ ਗੁਰੂ ਘਰ ਦੀ ਵਸਤੂ ਹੈ ਤੇ ਜਿਸ ਦੀ ਵਸਤੂ ਜੇ ਉਸਨੂੰ ਕੋਈ ਦੇ ਦੇਵੇ,
ਕਰੇ ਹਟਾਵਨ ਅਪਰ ਜੋ ਲੈ,
ਜੇ ਕੋਈ ਧੋਖੇ ਨਾਲ ਹੋਰ ਲੈ ਰਿਹਾ ਹੋਵੇ ਉਸਨੂੰ ਕੋਈ ਹਟਾ ਦੇਵੇ, ਇਹ ਕੋਈ ਆਪ ਤੇ ਨਹੀਂ ਹੈ
ਅਟੂਟ ਜਿਸ ਕੋ ਹੋਏ ਪੁੰਨ।
ਪਰ ਮੈਂ ਤੇ ਸਮਝਦਾ ਜਿਹੜਾ ਕੋਈ ਭਲਾ ਕੰਮ ਕਰਦਾ ਹੈ ਪਰਉਪਕਾਰ ਦਾ ਕੰਮ ਕਰਦਾ ਓਹਦਾ ਤੇ ਬਹੁਤ ਵੱਡਾ ਪੁੰਨ ਹੁੰਦਾ ਜਿਸ ਦਾ ਕਦੀ ਟੋਟਾ ਨਹੀਂ ਆਉਂਦਾ।
ਰਹਿ ਸਦਾ ਸਤਿਗੁਰੂ ਪ੍ਰਸੰਨ।
ਕਿਉਂਕਿ ਜਿਹੜਾ ਗੁਰਸਿੱਖ ਮਾਈ ਭਾਈ ਸਹੀ ਕੰਮ ਕਰਦਾ ਹੈ ਤੇ ਓਹਦੇ ਉੱਤੇ ਗੁਰੂ ਮਹਾਰਾਜ ਵੀ ਪ੍ਰਸੰਨ ਰਹਿੰਦੇ ਹਨ।
ਤੁਮਰੋ ਕਰਿਓ ਨਿਫਲ ਸਭ ਹੋਏ।
ਇਸ ਲਈ ਤੁਸੀਂ ਜਿੰਨੇ ਮਰਜ਼ੀ ਮੈਨੂੰ ਵਰ ਸਰਾਪ ਦੇ ਜਾਓ ਪਰ ਤੁਹਾਡਾ ਕਿਹਾ ਸਾਰਾ ਨਿਸਫਲ ਹੋਵੇਗਾ।
ਓਹੀ ਵਿਖੇ ਅਵਗੁਣ ਨਹਿ ਕੋਇ।
ਕਿਉਂਕਿ ਮੇਰੇ ਵਿੱਚ ਕੋਈ ਔਗੁਣ ਹੈ ਹੀ ਨਹੀਂ, ਮੇਰੇ ਵਿੱਚ ਕੋਈ ਐਬ ਕੋਈ ਦੋਸ਼ ਹੈ ਹੀ ਨਹੀਂ ਹੈ।
ਇੱਕ ਦਿਨ ਇਸ ਵੇਦੋਂ ਦੋਹਨ ਸੁਣਾਇਓ।
ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਵੱਡੇ ਹੋਣ ਦੇ ਨਾਤੇ ਤੇ ਇਹਨਾਂ ਦੋਹਾਂ ਨੂੰ ਜਾ ਕੇ ਪਿਆਰ ਦੇ ਨਾਲ ਸਮਝਾਇਆ।
ਉਹਨੇ ਨਹੀਂ ਤਿੰਨ ਸਾਥ ਅਲਾਇਓ।
ਤੇ ਫਿਰ ਭਾਈ ਗੁਰਦਾਸ ਜੀ ਨੇ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਦੁਬਾਰਾ ਬਚਨ ਨਹੀਂ ਕੀਤਾ।
ਚੌਂਦਿਸ ਤੇ ਗੁਰ ਘਰ ਸੋ ਰੋਕੀ।
ਲਾਉਣ ਚਾਰੇ ਪਾਸਿਆਂ ਤੋਂ ਇਹਨਾਂ ਨੇ ਜਿਹੜੀ ਗੁਰੂ ਮਹਾਰਾਜ ਦੀ ਸੇਵਾ ਮਾਇਆ ਧਨ ਪਦਾਰਥ ਆਉਂਦੇ ਸਨ ਉਹ ਸਾਰੇ ਰੋਕ ਦਿੱਤੇ।
ਦੋਹੋਂ ਬਿਸੂਰਤ ਏਵ ਵਿਲੋਕੇ।
ਇਹ ਗੱਲ ਵੇਖ ਕੇ ਹੁਣ ਦੋਵੇਂ ਪ੍ਰਿਥੀਆ ਤੇ ਮਹਾਂ ਦੇ ਬਹੁਤ ਝੂਰਦੇ ਹਨ।
ਇਹ ਧਨ ਹੀਨ ਆਮਦਨ ਬਿਨਾ।
ਲਾਉਣ ਨਾ ਤੇ ਇਹਨਾਂ ਕੋਲੇ ਧਨ ਹੀ ਆਉਂਦਾ ਹੈ ਤੇ ਆਮਦਨ ਵੀ ਆਉਣੋਂ ਹਟ ਗਈ ਹੈ।
ਨੇ ਬਾਬਤ ਕਰ ਯਤਨ ਘਨਾ।
ਯਤਨ ਬਥੇਰੇ ਕਰਦੇ ਨੇ ਪਰ ਹੁਣ ਸੰਗਤਾਂ ਸੁਚੇਤ ਹੋ ਗਈਆਂ ਨੇ ਕਿਧਰੋਂ ਵੀ ਇਹਨਾਂ ਨੂੰ ਧਨ ਨਹੀਂ ਪ੍ਰਾਪਤ ਹੁੰਦਾ।
ਸੰਗਤ ਭੇਤ ਜਾਣ ਸਭ ਗਏ।
ਕਿਉਂਕਿ ਸਾਰੀ ਸੰਗਤ ਕਿਸ ਗੱਲ ਦਾ ਭੇਤ ਜਾਣ ਗਈ ਆ ਵੀ ਅਸਲੀ ਗੁਰੂ ਗੁਰੂ ਅਰਜਨ ਦੇ ਮਹਾਰਾਜ ਹੀ ਹਨ।
ਨਹੀਂ ਉਪਾਏ ਨੂੰ ਕਿਉਂ ਦਏ।
ਜਦੋਂ ਸਾਰੀ ਗੱਲ ਦਾ ਪਤਾ ਲੱਗ ਗਿਆ ਹੁਣ ਸੰਗਤ ਨੇ ਕੋਈ ਵੀ ਭੇਟਾ ਕਦੇ ਵੀ ਇਹਨਾਂ ਨੂੰ ਨਾ ਦਿੱਤੀ।
ਸ੍ਰੀ ਅਰਜਨ ਕੇ ਪਾਇਨ ਪੂਜੇ ਹੈ।
ਸਾਰੇ ਗੁਰਸਿੱਖ ਮਾਈ ਪਾਈ ਸੰਗਤਾਂ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਨੂੰ ਆ ਕੇ ਪੂਜ ਰਹੀਆਂ ਹਨ।
ਕਹਿ ਬਹੁ ਰਹੀ ਨਾ ਜਾਣੇ ਦੂਜਾ ਹੈ।
ਬਥੇਰਾ ਕਹਿੰਦੇ ਨੇ ਏਜੰਟਾਂ ਨੂੰ ਵੀ ਭੇਜਦੇ ਨੇ ਮਸੰਦਾਂ ਨੂੰ ਵੀ ਖਰੀਦਦੇ ਨੇ ਪਰ ਸੰਗਤਾਂ ਦੂਜੀ ਗੱਲ ਨੂੰ ਜਾਣਦੀਆਂ ਹੀ ਨਹੀਂ।
ਪਏ ਨਿਫਲ ਯਾਦ ਕਰਿਓ ਪਾਏ।
ਲੋ ਜਿੰਨੇ ਇਹਨਾਂ ਨੇ ਯਤਨ ਕੀਤੇ ਸਾਰੇ ਦੇ ਸਾਰੇ ਨਿਸਫਲ ਬੇਮਹਿਨਾ ਹੋ ਗਏ।
ਤਨ ਬਿਨ ਸੂਝਤ ਹੈ ਪਛਤਾਏ।
ਹੁਣ ਤਨ ਆਉਂਦਾ ਨਹੀਂ ਹੈ ਤੇ ਦੋਨੋਂ ਜਾਣੇ ਸੋਚ ਸੋਚ ਕੇ ਬਹੁਤ ਪਛਤਾਵਾ ਕਰਦੇ ਹਨ।
ਉਹਨੇ ਯਤਨ ਮਨ ਔਰ ਵਿਚਾਰਾ।
ਹੁਣ ਆਦਮੀ ਦਾ ਮਨ ਹੀ ਹੈ ਨਾ, ਫਿਰ ਇਹਨਾਂ ਨੇ ਦੋਹਾਂ ਨੇ ਰਲ ਕੇ ਇੱਕ ਹੋਰ ਯਤਨ ਵਿਚਾਰਿਆ।
ਇਸ ਸਾਲ ਚੱਲੇ ਨਹੀਂ ਹਮ ਚਾਰਾ।
ਕਹਿੰਦੇ ਵੀ ਹੁਣ ਇੱਥੇ ਅੰਮ੍ਰਿਤਸਰ ਸਾਹਿਬ ਤੇ ਹੁਣ ਸੰਗਤਾਂ ਸਾਵਧਾਨ ਹੋ ਗਈਆਂ ਨੇ ਤੇ ਭਾਈ ਗੁਰਦਾਸ ਜੀ ਵੀ ਉਹਨਾਂ ਨੂੰ ਖਬਰਦਾਰ ਕਰ ਰਹੇ ਨੇ। ਹੁਣ ਇੱਥੇ ਤਾਂ ਸਾਡਾ ਦਾਅ ਲੱਗ ਨਹੀਂ ਸਕਦਾ, ਸਾਡਾ ਜੋਰ ਨਹੀਂ ਚੱਲ ਸਕਦਾ।
ਜਾਏ ਵਿਲਾਇਤ ਕੋ ਬਿਨ ਕਹੇ।
ਅਸੀਂ ਕਿਸੇ ਹੋਰ ਜਿਹੜੀਆਂ ਵਿਲਾਇਤਾਂ ਨੇ, ਹੋਰ ਦੇਸ਼ ਨੇ, ਹੋਰ ਰਿਆਸਤਾਂ ਨੇ, ਉੱਥੇ ਚਲੇ ਜਾਈਏ।
ਤਾਂ ਕੀ ਸੰਗਤ ਜੇਤ ਕਹੇ।
ਕਿਉਂਕਿ ਜਿਹੜੀਆਂ ਉੱਥੋਂ ਦੀਆਂ ਸੰਗਤਾਂ ਨੇ ਦੂਰ ਦਰੇਡੇ, ਉਦੋਂ ਕਿਹੜਾ ਕੋਈ ਇਲੈਕਟ੍ਰੋਨਿਕ ਮੀਡੀਆ ਸੀ, ਵੀ ਉਹਨਾਂ ਨੂੰ ਕਿਹੜਾ ਕਿਸੇ ਗੱਲ ਦਾ ਪਤਾ ਹੈ।
ਸਭ ਅਪਣਾਏ ਲਹਿੰ ਧਨਕਾਰ।
ਅਸੀਂ ਉੱਥੇ ਜਾ ਕੇ ਸੰਗਤਾਂ ਨੂੰ ਅਪਣਾ ਕੇ ਆਪਣੇ ਕਬਜ਼ੇ ਵਿੱਚ ਲੈ ਕੇ ਉਹਨਾਂ ਤੋਂ ਧਨ ਪੇਟਾ ਲੈ ਲਵਾਂਗੇ।
ਸਮਤ ਵਿਖਾ ਪਿਖਾ ਇੱਕ ਵਾਰ
ਤੇ ਉਹਨਾਂ ਨੂੰ ਆਖਾਂਗੇ ਵੀ ਸਾਲ ਤੋਂ ਬਾਅਦ ਤੁਸੀਂ ਸਾਡੇ ਪਾਸ ਆਓ, ਗੁਰੂ ਘਰ ਆ ਕੇ ਦਰਸ਼ਨ ਕਰਿਆ ਕਰੋ।
ਐਂ ਦੂਰ ਸੋ ਭੇਤ ਨਾ ਜਾਣ ਹੈ।
ਕਿਉਂਕਿ ਜਿਹੜੀਆਂ ਦੂਰ ਦੁਰਾਡੇ ਸੰਗਤਾਂ ਰਹਿੰਦੀਆਂ ਨੇ ਉਹਨਾਂ ਨੂੰ ਕਿਸੇ ਗੱਲ ਦਾ ਭੇਤ ਨਹੀਂ ਲੱਗਦਾ।
ਗੁਰਸੁਤ ਲੱਖ ਹਮਕੋ ਗੁਰ ਮੰਨ।
ਸਾਨੂੰ ਗੁਰੂ ਦੇ ਪੁੱਤਰ ਜਾਣ ਕੇ ਸੰਗਤਾਂ ਸਾਨੂੰ ਗੁਰੂ ਮੰਨਣ
ਵਿਚਾਰ ਕਰ ਕੀਨ ਸੁਤਿਆਰੀ।
ਇਉਂ ਵਿਚਾਰ ਕੇ ਪ੍ਰਿਥੀਏ ਤੇ ਮਹਾਦੇਵ ਨੇ ਹੁਣ ਕਮਰ ਕੱਸਾ ਕਰ ਲਿਆ।
ਨਹਿ ਪੁਰ ਮੈਂ ਕਿਸ ਪਾਸ ਬਿਥਾਰੀ।
ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਸੇ ਨਾਲ ਵੀ ਇਹਨਾਂ ਨੇ ਇਹ ਗੱਲ ਸਾਂਝੀ ਨਾ ਕੀਤੀ।
ਮੌਨ ਕਰੇ ਬਾਹਰ ਚੱਲ ਚਾੜੀ।
ਲੋ ਚੁੱਪ ਚਾਪ ਇਹਨਾਂ ਨੇ ਪ੍ਰੋਗਰਾਮ ਬਣਾਇਆ ਤੇ ਬਸ ਉੱਥੋਂ ਹੀ ਇਹਨਾਂ ਨੇ ਉਡਾਰੀ ਮਾਰੀ ਤੇ ਬਾਹਰਲੀਆਂ ਸਟੇਟਾਂ ਵਿੱਚ ਸੂਬਿਆਂ ਵਿੱਚ ਚਲੇ ਗਏ।
ਹੋਇਓ ਧਨ ਕੋ ਲੋਭ ਵਿਸਾਲੇ।
ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਬਹੁਤਾ ਧਨ ਦਾ ਲੋਭ ਲਾਲਚ ਪੈਦਾ ਹੋ ਗਿਆ ਹੈ।
ਇੱਕ ਦਿਵਸ ਮੈਂ ਲੱਖ ਗੁਰਦਾਸ।
ਲੋ ਇੱਕ ਦਿਨ ਭਾਈ ਸਾਹਿਬ ਭਾਈ ਗੁਰਦਾਸ ਜੀ ਕੁਦਰਤੀ ਤੌਰ ਤੇ ਤੇ ਉਹ ਵੀ ਸਿੱਖ ਸੰਗਤਾਂ ਨੂੰ ਗੁਰਮਤ ਦਾ ਪ੍ਰਚਾਰ ਕਰਨ ਦੇ ਲਈ ਜਿੱਥੇ ਇਹ ਗਏ ਸਨ ਉੱਥੇ ਚਲੇ ਗਏ।
ਗਏ ਵਿਲਾਇਤ ਸੰਗਤ ਪਾਸ।
ਕਿਸੇ ਹੋਰ ਰਿਆਸਤ ਦੀ ਸੰਗਤ ਸੀ, ਕਿਸੇ ਹੋਰ ਦੇਸ਼ ਦੀ ਸੰਗਤ ਸੀ ਤੇ ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਿਸੇ ਕਾਰਨ ਚਲੇ ਗਏ।
ਲਿਖੇ ਹੁਕਮਨਾਮੇ ਇਨ ਸਾਰੇ
ਤੇ ਸਾਰੀਆਂ ਸੰਗਤਾਂ ਨੂੰ ਲੋ ਭਾਈ ਗੁਰਦਾਸ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਨਾ ਇਹ ਹੁਣ ਉੱਥੇ ਵਲਾਇਤ ਵਿੱਚ ਹੋਰ ਰਿਆਸਤਾਂ ਵਿੱਚ ਮਾਇਆ ਇਕੱਠੀ ਕਰਨ ਵਾਸਤੇ ਚਲੇ ਗਏ ਨੇ ਅਤੇ ਭਾਈ ਗੁਰਦਾਸ ਜੀ ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਸਨ ਅਤੇ ਇਹਨਾਂ ਨੇ ਇੱਥੋਂ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਆਗਿਆ ਲੈ ਕੇ ਸਾਰੀਆਂ ਸੰਗਤਾਂ ਨੂੰ ਹੁਕਮਨਾਮੇ ਲਿਖ ਦਿੱਤੇ।
ਦਾਸ ਦੂਰ ਗਾਮੀ ਸੋ ਹਕਾਰੇ,
ਤੇ ਜਿਹੜੇ ਦੂਰ ਚੱਲਣ ਵਾਲੇ ਪਾਪ ਜਿਹੜੇ ਹਲਕਾਰੇ ਦੂਤ ਸਿੱਖ ਸਨ ਚਿੱਠੀ ਰਸਾਇਣ ਤੇ ਉਹਨਾਂ ਨੂੰ ਆਪਣੇ ਪਾਸ ਬੁਲਾ ਲਿਆ।
ਪਠੇ ਬੁਲਾਏ ਤੂੰ ਸੰਗਤ ਪਾਸ,
ਤੇ ਭਾਈ ਗੁਰਦਾਸ ਜੀ ਨੇ ਜਿੱਥੇ ਇਹ ਮਾਇਆ ਇਕੱਠੀ ਕਰਨ ਵਾਸਤੇ ਗਏ ਸਨ ਤੇ ਉੱਥੇ ਗੁਰੂ ਘਰ ਵੱਲੋਂ ਹੁਕਮਨਾਮੇ ਲਿਖ ਕੇ ਸੇਵਾਦਾਰ ਭੇਜ ਦਿੱਤੇ।
ਪਾਛੇ ਆਪ ਚੜ੍ਹਿਓ ਗੁਰਦਾਸ,
ਪਹਿਲਾਂ ਸੇਵਾਦਾਰ ਭੇਜੇ ਵੀ ਹੁਕਮਨਾਮਾ ਲੈ ਕੇ ਜਾਓ ਤੇ ਸੰਗਤਾਂ ਨੂੰ ਸੁਣਾ ਦਿਓ, ਪਿੱਛੋਂ ਭਾਈ ਗੁਰਦਾਸ ਜੀ ਆਪ ਵੀ ਚਲੇ ਗਏ।
ਗੁਰ ਕੀ ਕਾਰ ਨਾ ਦੇਵ ਹੈ ਕੋਈ,
ਉਹਨਾਂ ਹੁਕਮਨਾਮਿਆਂ ਵਿੱਚ ਲਿਖਿਆ ਸੀ ਭਾਈ ਜਿਹੜੀ ਗੁਰੂ ਘਰ ਦੀ ਕਾਰ ਸੇਵਾ ਹੈ, ਮਾਇਆ ਹੈ, ਧਨ ਹੈ, ਉਹ ਕਿਸੇ ਨੂੰ ਹੋਰ ਨਾ ਦਿੱਤਾ ਜਾਵੇ।
ਗੁਰਤਾ ਤੇ ਖਾਰਜ ਹੈ ਦੋਏ,
ਪ੍ਰਿਥਿਆ ਤੇ ਮਹਾਦੇਵ ਦੋਨੋਂ ਹੀ ਗੁਰਤਾ ਗੱਜੀ ਤੋਂ ਖਾਰਜ ਕੀਤੇ ਗਏ ਹਨ।
ਜੋ ਸਤਿਗੁਰ ਕੋ ਸਿੱਖ ਕਹਾਵੇ,
ਜਿਹੜਾ ਵੀ ਸੰਗਤ ਵਿੱਚ ਕੋਈ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਦਵਾਉਂਦਾ ਹੈ,
ਸ੍ਰੀ ਅਰਜਨ ਕੇ ਨਿਕਟ ਪਹੁੰਚਾਵੇ,
ਉਹ ਆਪਣੀ ਦੁਸ਼ਮਣੀ ਮਾਇਆ ਕਾਰ ਬੇਟਾ ਧੰਨ ਗੁਰੂ ਅਰਜਨ ਮਹਾਰਾਜ ਦੇ ਪਾਸ ਭੇਜ ਦੇਵੇ।
ਪੁਸ਼ਕਾਰ ਦੋਇਨ ਉਗਰਾਹੀ,
ਕੁਸ਼ਕ ਸਮਾਂ ਤੇ ਇਹਨਾਂ ਦੋਹਾਂ ਨੇ ਪਹਿਲਾਂ ਪਹਿਲਾਂ ਜਾ ਕੇ ਉਗਰਾਹੀ ਕਰ ਲਈ।
ਦਰਬ ਬਟੂਰਤ ਹੈ ਨਿਜ ਪਾਹੀ,
ਇਹ ਦੋਨੋਂ ਜਾਣੇ ਜਾ ਕੇ ਆਪਣੇ ਪਾਸ ਧਨ ਇਕੱਠਾ ਕਰਦੇ ਹਨ।
ਤਬ ਲੋ ਗਈ ਹੁਕਮ ਪ੍ਰਵਾਨੇ,
ਉਹਨਾਂ ਚਿਰ ਤੱਕ ਫਿਰ ਗੁਰੂ ਮਹਾਰਾਜ ਦੇ ਹੁਕਮਨਾਮੇ ਇਧਰੋਂ ਭਾਈ ਗੁਰਦਾਸ ਜੀ ਨੇ ਲਿਖਵਾ ਕੇ ਭੇਜੇ ਸਨ, ਸੰਗਤਾਂ ਵਿੱਚ ਪਹੁੰਚ ਗਏ।
ਪਰ ਸੰਗਤ ਨੇ ਸਭ ਪਹਿਚਾਨੇ,
ਜਦੋਂ ਸੰਗਤਾਂ ਨੇ ਗੁਰੂ ਦੇ ਹੁਕਮਨਾਮੇ ਪੜ੍ਹੇ ਤੇ ਸਾਰੀ ਗੱਲ ਸਮਝ ਗਏ।
ਇੱਕ ਵਿਰਾਟ ਕਾ ਕਿਨਹੂ ਨਾ ਦੇਣ,
ਪਹਿਲਾਂ ਪਹਿਲਾਂ ਅਣਜਾਣੇ ਇਹਨਾਂ ਨੇ ਸੰਗਤਾਂ ਤੋਂ ਜੋ ਗੁਰਾਹੀ ਕਰਨੀ ਸੀ ਕਰ ਲਈ, ਫਿਰ ਕਿਸੇ ਨੇ ਕਾਣੀ ਕੌਡੀ ਵੀ ਇਹਨਾਂ ਨੂੰ ਨਾ ਦਿੱਤੀ।
ਸਭਨ ਤੇ ਆਸ਼ਾਹੀਨ,
ਹੁਣ ਸਾਰਿਆਂ ਤੋਂ ਆਸ਼ਾ ਤੋਂ ਹੀਨ ਹੋ ਗਏ ਭਾਵ ਹੁਣ ਕਿਸੇ ਪਾਸੋਂ ਆਸ ਉਮੀਦ ਨਹੀਂ ਰਹੀ।
ਬਾਹਰ ਜਾਏ ਭਾਈ ਗੁਰਦਾਸ,
ਫਿਰ ਬਾਅਦ ਵਿੱਚ ਪਾਤਸ਼ਾਹ ਭਾਈ ਗੁਰਦਾਸ ਜੀ ਆਪ ਉੱਥੇ ਚਲੇ ਗਏ ਜਿੱਥੇ ਪਹੁੰਚੇ ਸਨ।
ਗੁਰ ਕੀ ਕਾਰ ਲਈ ਸਭ ਪਾਸ,
ਗੁਰੂ ਅਰਜਨ ਦੇਵ ਮਹਾਰਾਜ ਦੀ ਗੁਰੂ ਘਰ ਦੀ ਕਾਰ ਪੇਟਾ ਸੀ, ਦਸਵੰਦ ਦੀ ਮਾਇਆ ਸੀ, ਉਹ ਸਾਰੀ ਭਾਈ ਸਾਹਿਬ ਨੇ ਆਪ ਜਾ ਕੇ ਲੈ ਲਈ।
ਹਰ ਸੰਗਤ ਕੋ ਲੈ ਕਰ ਸਾਥ,
ਨਾਲ ਹੀ ਸਭ ਸੰਗਤਾਂ ਨੂੰ ਆਪਣੇ ਨਾਲ ਲੈ ਕੇ
ਆਨ ਪਹੁੰਚਿਓ ਟਿਗ ਗੁਰਨਾਥ,
ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਬਰਾਜਰੇ ਸਨ, ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਪਹੁੰਚਿਆ।
ਪ੍ਰਿਥਿਆ ਮਹਾਦੇਵ ਭੀ ਆਏ,
ਤੇ ਹੁਣ ਜਦੋਂ ਭਾਈ ਗੁਰਦਾਸ ਜੀ ਸੰਗਤਾਂ ਨੂੰ ਨਾਲ ਲੈ ਕੇ ਆਏ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਵਾਏ ਤੇ ਪ੍ਰਿਥਿਆ ਤੇ ਮਹਾਦੇਵ ਵੀ ਬਿੱਲੀ ਬਿੱਜੀ ਵਾਂਗ ਕਿੱਜੀ ਬਿੱਲੀ ਵਾਂਗੂ ਉਹ ਵੀ ਵਾਪਸ ਮੁੜ ਕੇ ਆ ਗਏ।
ਅਣਕ ਬਾਤ ਕਹਿ ਰਾਰ ਉਠਾਏ,
ਬਸ ਫੇਰ ਕੀ ਸੀ, ਇੱਥੇ ਆ ਕੇ ਇਹਨਾਂ ਨੇ ਫੇਰ ਚੱਕਣ ਚੱਕਿਆ, ਲੜਾਈ ਝਗੜਾ ਸ਼ੁਰੂ ਕਰਨ ਲੱਗ ਪਏ।
ਜੁਰਾ ਕਰਿਓ ਮਿਲੇ ਦੋਏ ਭਰਾਤ,
ਲਾਉਣੇ ਦੋਵੇਂ ਵੱਡੇ ਭਰਾ ਇੱਕ ਪਾਸੇ ਹੋ ਗਏ ਨੇ ਤੇ ਇਹਨਾਂ ਨੇ ਬਹੁਤ ਭਾਰੀ ਝਗੜਾ ਕੀਤਾ, ਰੌਲਾ ਪਾਇਆ।
ਹਮ ਗੁਜ਼ਰਾਂ ਨਹੀਂ ਤੋ ਕਿਤ ਜਾਤ,
ਗੁਰੂ ਅਰਜਨ ਸਾਹਿਬ ਮਹਾਰਾਜ ਦੇ ਤੇ ਹੋਰ ਪਰਿਵਾਰ ਵਿੱਚ ਬੈਠ ਕੇ ਇਹ ਝਗੜਾ ਕਰਨ ਲੱਗੇ ਨੇ, ਕਹਿੰਦੇ ਅਸੀਂ ਜੀ ਆਪਣੇ ਗੁਜ਼ਾਰੇ ਵਾਸਤੇ ਕਿਤੇ ਇੱਧਰ ਉੱਧਰ ਜਾਂਦੇ ਹਾਂ।
ਗੁਰ ਕੋ ਮਾਰਿਓ ਇਹੋ ਗੁਰਦਾਸ,
ਭਾਈ ਗੁਰਦਾਸ ਜੀ ਵੱਲ ਇਸ਼ਾਰਾ ਕਰਕੇ ਪ੍ਰਿਥਿਆ ਤਾਂ ਮਹਾਦੇਵ ਕਹਿੰਦੇ ਨੇ ਆ ਗੁਰੂ ਦਾ ਮਾਰਿਆ ਗੁਰਦਾਸ ਜਿੱਧਰ ਜਾਣੇ ਸਾਡੇ ਮਗਰ ਹੀ ਆ ਜਾਂਦਾ ਹੈ।
ਲੈਣ ਨਾ ਦੇ ਤੂੰ ਕਿਤੋਂ ਧਨ ਪਾਸ,
ਇਹ ਐਸਾ ਭੱਦਰ ਪੁਰਸ਼ ਹੈ ਵੀ ਸਾਨੂੰ ਕਿਸੇ ਪਾਸੋਂ ਵੀ ਧਨ ਨਹੀਂ ਕਿਸੇ ਪਾਸੋਂ ਲੈਣ ਦਿੰਦਾ।
ਆਗਰੀ ਨਿਕਸਤ ਪ੍ਰਾਨ,
ਹੁਣ ਇੱਥੋਂ ਤੱਕ ਵੀ ਇਹ ਕਹਿੰਦਾ ਪ੍ਰਿਥਿਆ ਕਹਿੰਦਾ ਚੰਗਾ ਸੀ ਆਗਰੇ ਵਿੱਚ ਗਿਆ ਸੀ, ਉੱਥੇ ਮਰ ਜਾਂਦਾ ਚੰਗੀ ਗੱਲ ਸੀ।
ਇਹੋ ਨਹੀਂ ਚਾਹੀਏ ਗੁਰ ਅਸਥਾਨ,
ਵੀ ਇਹ ਤੇ ਗੁਰੂ ਕੇ ਅਸਥਾਨ ਤੇ ਇੱਥੇ ਅੰਮ੍ਰਿਤਸਰ ਸਾਹਿਬ ਇੱਥੇ ਰਹਿਣਾ ਨਹੀਂ ਸੀ ਚਾਹੀਦਾ।
ਤਬ ਹਮ ਧਨ ਕੋ ਸਦ ਹੀ ਪਾਵਤ,
ਵੀ ਜੇ ਨਾ ਆਉਂਦਾ ਨਾ ਤੇ ਫਿਰ ਸਾਰਾ ਧਨ ਸੰਗਤਾਂ ਦਾ ਸਾਨੂੰ ਮਿਲਿਆ ਕਰਨਾ ਸੀ।
ਲੇਤ ਦੇਤ ਖਰਚਤ ਨਿਤ ਖਾਵਤ,
ਪਹਿਲਾਂ ਵੀ ਸਾਡੇ ਪਾਸ ਹੀ ਆਉਂਦਾ ਸੀ, ਅਸੀਂ अपनी मर्जी नाल लेंदे देंदे सी खांदे सी खर्चदे सी आनंद माणदे सी
क्यों कर हम कर हैं गुजरान
फिरू पंचायत कठी कीती परिवार रिश्तेदार कठा कीता उन सारियां नूं अपना गिला दसदा दसो असी किवें गुजारा करिए
तुम ही को तहन दी तो जहान
ते गुरु अर्जन देव महाराज नूं कहण लगे सारा जहान ते थानूं हुण भेटा धन भेटा करन लग पिया है
हम भी पुत्र पिता के अहें
पहला नी इन्हां ने गल चितारी हुण इन्हां नूं गल्लां याद आउण लग पईआं ने कहिंदे असीं वी ते गुरु रामदास महाराज दे पुत्र हां
तुम करो गुजारू लै
हुण तुसीं आप दसो असीं किवें गुजारा करांगे सारा धन संगतां दा ते तुसीं लई जांदे हो
ना तुर भली बात एहो नाही
लो गल सुन लो भी इह तुहाडे वास्ते बिलकुल चंगी गल नहीं है
जाए पुकारू शित पत पाहे
जा ते सानूं हिस्सा पता दिओ ते नहीं फिर असीं किसे राजे किसे बादशाह कोल जाके फरियाद करांगे
श्री अर्जन टैगोर नार बहु आए
लो जदों इन्हां ने पंचायत विच रौला पाया ते फिर कुछ मातबर जिहड़े सिख सन ਜਿਵੇਂ ਪੰਚਾਇਤ ਦੇ ਬੰਦੇ ਉਹ ਗੁਰੂ ਅਰਜਨ ਦੇ ਮਹਾਰਾਜ ਦੇ ਪਾਸ ਆਏ
ਕਹਿਓ ਦੋਹਨ ਕੋ ਸਕਲ ਸੁਣਾਏ
ਜੋ ਕੁਝ ਪ੍ਰਿਥਕੇ ਤੇ ਮਹਾਦੇਵ ਨੇ ਆਖਿਆ ਸੀ ਉਹ ਸਾਰੇ ਬਚਨ ਸੁਣਾ ਦਿੱਤੇ
ਸਭ ਗੁਰਦਾਸ ਆਦਿ ਹੈ ਜੈ
ਉਧਰ ਭਾਈ ਗੁਰਦਾਸ ਜੀ ਆਦਿਕ ਜਿਹੜੇ ਹੋਰ ਮਾਤਬਾਰ ਸਿੱਖ ਸਨ
ਕਾਸ਼ੋ ਇਨ ਦੇਹੂ ਸਮਝਾਵੇ ਤੇ
ਉਹ ਪੰਚਾਇਤ ਦੇ ਲੋਕ ਸਮਝਾਉਂਦੇ ਨੇ ਭਾਈ ਗੁਰਦਾਸ ਜੀ ਨੂੰ ਤੇ ਇਧਰੋਂ ਗੁਰੂ ਅਰਜਨ ਦੇ ਮਹਾਰਾਜ ਨੂੰ ਬੇਨਤੀ ਕਰਦੇ ਨੇ ਮਹਾਰਾਜ ਇਹਨਾਂ ਨੂੰ ਕੁਛ ਦੇ ਦਿਓ
ਦੋਏ ਦਸ਼ਮੈ ਫਿਰ ਕਰ ਬਹੁ ਵਾਰ
ਲੋ ਦੋਹਾਂ ਪਾਸਿਆਂ ਤੋਂ ਜਿਹੜੇ ਸਾਂਝੇ ਬੰਦੇ ਸਨ ਉਹਨਾਂ ਨੇ ਫਿਰ ਫੁਰ ਕੇ ਗੱਲ ਨੂੰ ਟਕਾਇਆ
ਚਾਹਤ ਭਾਈ ਮਿਟਾਵਨ ਰਾਰ
ਕਿਉਂਕਿ ਜਿਵੇਂ ਪਿੰਡ ਦੀ ਪੰਚਾਇਤ ਹੁੰਦੀ ਹੈ ਤੇ ਉਹ ਇਸ ਝਗੜੇ ਨੂੰ ਮੇਟਣਾ ਚਾਹੁੰਦੇ ਹਨ
ਕਸ਼ਕ ਦੁਕਾਨਨ ਕੋ ਤਹਿ ਭਾਰਾ
ਫਿਰ ਤਾਂ ਇਹ ਹੋਇਆ ਵੀ ਕੁਛ ਜਿਹੜਾ ਗੁਰੂ ਦਾ ਬਾਜ਼ਾਰ ਸੀ ਉਹਦੇ ਵਿੱਚੋਂ ਕੁਛ ਦੁਕਾਨਾਂ ਦਾ ਭਾੜਾ ਕਿਰਾਇਆ ਜਿਹੜਾ ਆਉਂਦਾ ਸੀ
ਹਰ ਜਗਾਤ ਜੋ ਆਏ ਬਾਜ਼ਾਰ
ਤੇ ਬਾਕੀ ਜਿਹੜੀ ਬਾਜ਼ਾਰ ਦੇ ਵਿੱਚੋਂ ਕੋਈ ਨਾ ਕੋਈ ਮਸੂਲ ਜਗਾਤ ਕੋਈ ਟੈਕਸ ਦੀ ਮਾਇਆ ਆਉਂਦੀ ਸੀ
ਦੂਸਰਾ ਪ੍ਰਥੀ ਕੋ ਤਬ ਦੇਣ
ਔਰ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਮਹਾਰਾਜ ਦਾ ਆਪਣਾ ਵਸਾਇਆ ਸੀ ਨਾ ਤੇ ਉਹਦੇ ਵਿੱਚ ਜਿਹੜੇ ਬਾਜ਼ਾਰ ਵੀ ਆਪਣੇ ਬਣਾਏ ਸਨ ਤੇ ਆਪ ਦੁਕਾਨਾਂ ਬਣਾ ਕੇ ਦਿੱਤੀਆਂ ਸਨ ਜਿਵੇਂ ਕਿਰਾਏ ਤੇ ਆਪਾਂ ਦੇ ਦੇਈਏ ਤੇ ਉਹ ਕਿਰਾਇਆ ਵੀ ਤੇ ਜਿਹੜਾ ਉਹਨਾਂ ਦਾ ਟੈਕਸ ਸੀ ਉਹ ਸਾਰਾ ਪ੍ਰਿਥੀਆ ਨੂੰ ਦੇ ਦਿੱਤਾ
ਚੌਂਕ ਪਾਸੀਆਂ ਕੋ ਜਹਿ ਚੀਨ
ਉਹ ਚੌਂਕ ਪਾਸੀਆਂ ਨਾਮ ਦਾ ਬਾਜ਼ਾਰ ਸੀ ਜਿਹੜਾ ਪ੍ਰਿਥੀਆ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਣਾ ਪ੍ਰਵਾਨ ਕਰ ਲਿਆ
ਮਹਾਦੇਵ ਕੋ ਸੋ ਥਲ ਦਿਓ
ਲੋ ਮਹਾਦੇਵ ਨੂੰ ਵੀ ਉਹਦੇ ਵਿੱਚੋਂ ਉਹ ਥਾਂ ਦੇ ਦਿੱਤਾ
ਧਨ ਜਗਾਤ ਕੋ ਤਿਸ ਨੇ ਲਇਓ
ਉਹਨੇ ਨਾ ਦੋਨਾਂ ਭਰਾਵਾਂ ਨੂੰ ਵੀ ਉਹ ਕੁਛ ਦੁਕਾਨਾਂ ਦਾ ਕਿਰਾਇਆ ਤੇ ਕੁਛ ਜਿਹੜਾ ਟੈਕਸ ਦਾ ਕੋਈ ਐਲਾਨ ਸੀ ਉਹ ਇਹਨਾਂ ਨੂੰ ਦੇਣਾ ਪੰਚਾਇਤ ਨੇ ਇਸ ਤਰ੍ਹਾਂ ਉਹ ਪ੍ਰਵਾਨ ਕਰ ਲਿਆ ਤੇ ਗੁਰੂ ਮਹਾਰਾਜ ਨੇ ਆਖਿਆ ਜਿਵੇਂ ਇਹ ਖੁਸ਼ ਨੇ ਉਸੇ ਤਰ੍ਹਾਂ ਤੁਸੀਂ ਇਹਨਾਂ ਨੂੰ ਦੇ ਦੇਵੋ
ਇਹ ਦੋਨੋਂ ਕੋ ਹਿਤ ਗੁਜ਼ਰਾਨ
ਇਹੋ ਦੋਹੇ ਭਰਾਵਾਂ ਨੂੰ ਆਪਣੇ ਰੁਜ਼ਗਾਰ ਵਾਸਤੇ ਆਪਣੀ ਉਪੀਵਕਾ ਵਾਸਤੇ ਕੁਛ ਦੁਕਾਨਾਂ ਦਾ ਕਿਰਾਇਆ ਤੇ ਕੁਛ ਬਾਜ਼ਾਰ ਦਾ ਜਿਹੜਾ ਮਸੂਲ ਸੀ ਲਾਣ ਸੀ ਉਹ ਇਹਨਾਂ ਨੂੰ ਦੇ ਦਿੱਤਾ
ਲੇਕਰ ਕਰੇ ਨਿਵਾਹਨ ਖਾਨ
ਲੋ ਇਹ ਹੁਣ ਲੈ ਕੇ ਛੱਕਦੇ ਨੇ ਤੇ ਆਪਣੇ ਤੇ ਆਪਣਾ ਇਸ ਤਰ੍ਹਾਂ ਖਾਣ ਪਾਨ ਨਿਭਾ ਰਹੇ ਹਨ
ਪੂਜਾ ਸੰਗਤ ਕੀ ਸਭ ਜੋਏ
ਜਿਹੜੀਆਂ ਬਾਹਰੋਂ ਸੰਗਤਾਂ ਆਉਂਦੀਆਂ ਨੇ ਤੇ ਆ ਕੇ ਭੇਟਾ ਪੂਜਾ ਗੁਰੂ ਘਰ ਨੂੰ ਅਰਪਣ ਕਰਦੀਆਂ
ਸ੍ਰੀ ਸਤਿਗੁਰ ਅਰਜਨ ਕੀ ਸੋਏ
ਉਹ ਸੰਗਤਾਂ ਵਾਲੀ ਜਿਹੜੀ ਮਾਇਆ ਹੈ ਭੇਟਾ ਪੂਜਾ ਉਹ ਸਾਰੀ ਗੁਰੂ ਅਰਜਨ ਦੇ ਮਹਾਰਾਜ ਦੀ ਹੈ
ਚਰਨ ਲੱਗਿਓ ਐਸੀ ਵਿਵਹਾਰ
ਢੰਗ ਦੇ ਨਾਲ ਇਹ ਨਾਲ ਗੁਰੂ ਕੇ ਬਾਜ਼ਾਰ ਦੀਆਂ ਕੁਛ ਦੁਕਾਨਾਂ ਦਾ ਕਿਰਾਇਆ ਤੇ ਹੋਰ ਕੁਛ ਮਸੂਲ ਇਹ ਲੈਣ ਲੱਗ ਪਏ ਤੇ ਸੰਗਤਾਂ ਦੀ ਸੇਵਾ ਗੁਰੂ ਅਰਜਨ ਦੇ ਮਹਾਰਾਜ ਦੇ ਕੋਲ ਆਉਣ ਲੱਗ ਪਈ ਇਸ ਤਰ੍ਹਾਂ ਇਹ ਗੁਰੂ ਘਰ ਦਾ ਕਾਰ ਵਿਹਾਰ ਚੱਲਣ ਲੱਗ ਪਿਆ
ਤਿੰਨੋ ਭਰਾ ਤੋਂ ਮੇਲ ਕੋ ਧਾਰ
ਤਿੰਨੇ ਭਰਾਵਾਂ ਦਾ ਇਸ ਢੰਗ ਦੇ ਨਾਲ ਕੁਛ ਨਾ ਕੁਛ ਮੇਲ ਮਿਲਾਪ ਹੋ ਗਿਆ
ਰਾਮਦਾਸਪੁਰ ਵਾਸ ਕਰੰਤੇ
ਤਿੰਨੇ ਭਰਾ ਧੰਨ ਗੁਰੂ ਅਰਜਨ ਦੇ ਮਹਾਰਾਜ ਵੀ ਤੇ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਿਵਾਸ ਕਰ ਰਹੇ ਹਨ
ਗੁਰੂ ਸ੍ਰੀ ਕਾ ਕਰ ਵਰਤਾਂਤੇ
ਵੀ ਹੁਣ ਇਹ ਆਪਸ ਵਿੱਚ ਉਤੋਂ ਤਾਂ ਵਰਤਣ ਲੱਗ ਪਏ ਨੇ ਇੱਕ ਦੂਸਰੇ ਨੂੰ ਮਿਲਦੇ ਨੇ ਪਰ ਦਿਲੋਂ ਸ਼ਰੀਕਾ ਕਰਦੇ ਹਨ
ਸ੍ਰੀ ਗੁਰੂ ਅਰਜਨ ਸਰਲ ਸਥਿਰ
ਇੱਧਰ ਗੁਰੂ ਅਰਜਨ ਦੇ ਮਹਾਰਾਜ ਐਨ ਸਰਲ ਸਾਫ਼ ਸਿੱਧ ਦਿਲ ਵਾਲੇ ਨੇ ਤੇ ਬੜੇ ਧੀਰਜਵਾਨ ਹਨ।
ਸਮਚਿਤ ਬਿਨਾ ਬੇਕਾਰ ਸਰੀਰ,
ਤੇ ਫਿਰ ਸਮਾਨ ਚਿੱਤ ਹੈ, ਭਾਵ ਇੱਕ ਰਸ ਮਨ ਅਡੋਲ ਰਹਿੰਦਾ ਹੈ ਤੇ ਵਿਕਾਰਾਂ ਤੋਂ ਰਹਿਤ ਸਰੀਰ ਹੈ।
ਪ੍ਰਿਥੀਆ ਕੁਟਲਪਣੋ ਨਿਤ ਕਰੈ,
ਪ੍ਰਿਥੀ ਦਾ ਸੁਭਾਅ ਈਰਖਾਲੂ ਸੀ, ਹਮੇਸ਼ਾ ਟੇਢੀਆਂ ਚਾਲਾਂ ਚੱਲਦਾ ਰਹਿੰਦਾ ਹੈ।
ਤਉ ਨਾ ਕੁਛ ਕੈਸੀ ਉਰ ਧਰੈ,
ਪਰ ਗੁਰੂ ਅਰਜਨ ਦੇ ਮਹਾਰਾਜ ਇਸ ਨੂੰ ਮਾਫ ਕਰ ਦਿੰਦੇ ਨੇ, ਕਦੇ ਵੀ ਉਹਦੀ ਗੱਲ ਨੂੰ ਦਿਲ ਤੇ ਨਹੀਂ ਲਾਉਂਦੇ।
ਸਭ ਤੋਂ ਵਰਤਤ ਹੈ ਮਨ ਨੀਕੇ,
ਤੇ ਗੁਰੂ ਮਹਾਰਾਜ ਐਨ ਚੰਗੀ ਸ਼ੁੱਧ ਭਾਵਨਾ ਨਾਲ ਸਾਫ ਦਿਲ ਦੇ ਨਾਲ ਸਾਰਿਆਂ ਨਾਲ ਵਰਤ ਰਹੇ ਹਨ।
ਨਹਿ ਜਾਣੋ ਕੁਛ ਧਾਰਨ ਸ਼ਰੀਕੇ,
ਤੋ ਗੁਰੂ ਮਹਾਰਾਜ ਨੇ ਜਿਹੜਾ ਸ਼ਰੀਕੇ ਵਾਲਾ ਕੋਈ ਪੱਖ ਹੈ ਉਹਨੂੰ ਬਿਲਕੁਲ ਆਪਣੇ ਮਨ ਵਿੱਚ ਨਹੀਂ ਧਾਰਨ ਕੀਤਾ।
ਕੇਤਕ ਸਮਾਂ ਬਤੀਤਿਓ ਜਵੈ,
ਜਦੋਂ ਕਿੰਨਾ ਸਮਾਂ ਇਸ ਤਰ੍ਹਾਂ ਬੀਤਦਾ ਗਿਆ,
ਪ੍ਰਿਥੀਏ ਕੋ ਸੁੱਤ ਉਪਜਤ ਪਇਓ,
ਤੇ ਫਿਰ ਪ੍ਰਿਥੀਏ ਦੇ ਘਰੇ ਉਸ ਵੇਲੇ ਪੁੱਤਰ ਨੇ ਜਨਮ ਲਿਆ ਹੈ।
ਮਿਹਰਵਾਨ ਤੇ ਨਾਮ ਬਖਾਨਾ,
ਤੇ ਫਿਰ ਇਹਦਾ ਨਾਮ ਮਿਹਰਵਾਨ, ਪ੍ਰਿਥੀਏ ਦੇ ਪੁੱਤਰ ਦਾ ਮਿਹਰਵਾਨ ਨਾਮ ਰੱਖ ਦਿੱਤਾ।
ਬਈ ਵਧਾਈ ਆਨੰਦ ਮਹਾਨਾ,
ਤੇ ਫਿਰ ਲੋਕਾਂ ਨੇ ਵਧਾਈਆਂ ਦਿੱਤੀਆਂ, ਤੇ ਗੁਰੂ ਘਰ ਦੇ ਵਿੱਚ ਇਹ ਪਹਿਲਾ ਵੀ ਇਹ ਸਨ ਪੁੱਤਰ ਆਇਆ ਹੈ, ਤੇ ਸਾਰੇ ਸੰਗਤਾਂ ਵਿੱਚ ਬੜਾ ਆਨੰਦ ਹੋਇਆ ਹੈ।
ਕਿਤਕ ਮਾਸ ਕੋ ਪੈਖ ਸੁਖ ਪਾਵੈ,
ਉਹਨੇ ਕਿੰਨੇ ਕੁ ਮਹੀਨਿਆਂ ਦਾ ਹੋ ਗਿਆ ਤੇ ਵੇਖ ਵੇਖ ਕੇ ਸਾਰੇ ਸੁਖ ਪਾਉਂਦੇ ਹਨ।
ਮਿਹਰਬਾਨ ਤੇਰ ਨਾਮ ਬਖਾਨਾ,
ਲੋ ਮਿਹਰਬਾਨ ਉਹਦਾ ਨਾਮ ਰੱਖਿਆ।
ਭਈ ਵਧਾਈ ਆਨੰਦ ਮਹਾਨਾ,
ਚਲੋ ਹੋ ਗਿਆ।
ਸ੍ਰੀ ਗੁਰ ਅਰਜਨ ਟੈਗਲੇ ਆਵੈ ਹੈ,
ਤੇ ਫਿਰ ਇਹ ਜਿਹੜੇ ਸੇਵਾਦਾਰ ਨੇ ਮਿਹਰਵਾਨ ਨੂੰ, ਕਿਉਂਕਿ ਹਾਲੇ ਛੋਟਾ ਬੇਬੀ ਹੈ, ਤੇ ਉਹਨੂੰ ਲੈ ਕੇ ਗੁਰੂ ਮਹਾਰਾਜ ਦੇ ਪਾਸ ਆ ਜਾਂਦੇ ਹਨ।
ਕਰੈ ਪ੍ਰੇਮ ਏਵ ਲੇਵੈ ਗੋਦ,
ਤੇ ਗੁਰੂ ਅਰਜਨ ਦੇ ਮਹਾਰਾਜ ਉਹਨੂੰ ਚੁੱਕ ਲੈਂਦੇ ਨੇ, ਗੋਦ ਵਿੱਚ ਬਿਠਾਉਂਦੇ ਨੇ, ਲਾਡ ਪਿਆਰ ਕਰਦੇ ਹਨ।
ਆਦਿਕ ਦੁਲਾਰੈ ਬਦੈ ਪ੍ਰਮੋਦ,
ਤੇ ਛੋਟਾ ਬੱਚਾ ਉਹਦੇ ਨਾਲ ਸਾਰੇ ਪ੍ਰੇਮ ਕਰਦੇ ਨੇ, ਤੇ ਗੁਰੂ ਮਹਾਰਾਜ ਵੀ ਬੜਾ ਇਸ ਨੂੰ ਲਾਡ ਲੜਾਉਂਦੇ ਬੜੇ ਖੁਸ਼ ਹੁੰਦੇ ਹਨ।
ਸਰਲ ਸੁਭਾਉ ਜਾਣ ਕਰਿਆ ਛੇ,
ਲੋ ਗੁਰੂ ਮਹਾਰਾਜ ਦਾ ਬੜਾ ਨਿਸ਼ਕਪ ਸੁਭਾਵ ਹੈ, ਜਿਸ ਗੱਲ ਦੇ ਵੀ ਸਾਰਿਆਂ ਦਾ ਭਲਾ ਹੋਵੇ ਉਸੇ ਤਰ੍ਹਾਂ ਹੀ ਕਰ ਰਹੇ ਹਨ।
ਸਭ ਕੋ ਭਲੋ ਹੋਣ ਔਰ ਬਾਂਛੇ,
ਕਿਉਂਕਿ ਗੁਰੂ ਮਹਾਰਾਜ ਤਾਂ ਇਹੀ ਚਾਹੁੰਦੇ ਨੇ ਵੀ ਸਾਰਿਆਂ ਦਾ ਹੀ ਭਲਾ ਹੋਣਾ ਚਾਹੀਦਾ ਹੈ।
ਆਦਿਕ ਸਨੇਹ ਸਨੇ ਸਿਸੂ ਸਾਤਾ,
ਗੁਰੂ ਮਹਾਰਾਜ ਭਾਈ ਪ੍ਰਿਥੀਏ ਦੇ ਪੁੱਤਰ ਮਿਹਰਵਾਨ ਦੇ ਨਾਲ ਬਹੁਤਾ ਸਨੇਹ ਕਰਨ ਲੱਗ ਪਏ।
ਆਨੇ ਨਿਤ ਪ੍ਰਾਤ ਉਠੇ ਗੁਰਨਾਥਾ,
ਜਿਹੜੇ ਪ੍ਰਿਥੀਏ ਦੇ ਸੇਵਾਦਾਰ ਨੇ ਉਹ ਹਮੇਸ਼ਾ ਗੁਰੂ ਮਹਾਰਾਜ ਦੇ ਪਾਸ ਮਿਹਰਬਾਨ ਨੂੰ ਲਿਆਉਂਦੇ ਹਨ।
ਸਮਤ ਬੀਤਿਓ ਵਧਿਓ ਸਰੀਰ,
ਜਦੋਂ ਇੱਕ ਸਾਲ ਬੀਤ ਗਿਆ ਤੇ ਮਿਹਰਬਾਨ ਦਾ ਸਰੀਰ ਵੱਧ ਗਿਆ, ਇੱਕ ਸਾਲ ਦਾ ਉਹ ਹੋ ਗਿਆ।
ਖਿਲੇ ਆਨ ਗੁਰੂ ਕੇ ਤੀਰ,
ਤੇ ਹੁਣ ਮਿਹਰਬਾਨ ਗੁਰੂ ਘਰ ਦੇ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ, ਸੰਗਤਾਂ ਆਉਂਦੀਆਂ, ਤੇ ਇਹ ਮਿਹਰਬਾਨ ਨੂੰ ਉੱਥੇ ਲੈ ਆਉਂਦੇ ਹਨ।
ਨਿਤ ਸਨੇਹ ਕਰ ਬਹੁਤ ਦੁਲਾਰ,
ਤੇ ਗੁਰੂ ਮਹਾਰਾਜ ਬਹੁਤਾ ਸਨੇਹ ਕਰਕੇ ਇਸ ਨੂੰ ਲਾਡ ਲੜਾਉਂਦੇ ਹਨ।
ਗਹਿ ਪੂਜਾ ਨਿਜ ਅੰਕ ਬਿਠਾ ਰਹੇ,
ਇਹਨੂੰ ਬਾਹਾਂ ਦੇ ਬਾਹਾਂ ਤੋਂ ਪਕੜ ਕੇ, ਕਿਉਂਕਿ ਇੱਕ ਸਾਲ ਦਾ ਬੱਚਾ ਹੈ, ਤੇ ਆਪਣੀ ਗੋਦ ਵਿੱਚ ਬਿਠਾ ਲੈਂਦੇ ਹਨ।
ਨਿਜ ਟਿਕਤੀ ਭੁੱਖਨ ਕਰਵਾਏ,
ਉਹ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਦੁਨੀਆਂ ਦੀ ਰੀਤ ਹੈ ਵੀ ਇਹ ਆਪਣੇ ਕੋਲੋਂ ਗੁਰੂ ਮਹਾਰਾਜ ਨੇ ਇਹਦੇ ਵਾਸਤੇ ਸੋਨੇ ਦੇ ਗਹਿਣੇ ਤਿਆਰ ਕਰਵਾਏ,
ਸੁੰਦਰ ਕਾਂਚਨ ਕੇ ਪਹਿਰਾਏ,
ਤੇ ਸੋਨੇ ਦੇ ਗਹਿਣੇ ਤਿਆਰ ਕਰਕੇ ਬੜੇ ਸੋਹਣੇ ਮਿਹਰਬਾਨ ਨੂੰ ਪਵਾ ਦਿੱਤੇ।
ਤਥਾ ਵਸਤਰ ਆਸ਼ੇ ਪਹਿਰਾਏ,
ਗੁਰੂ ਮਹਾਰਾਜ ਹਮੇਸ਼ਾ ਨੂੰ ਚੰਗੇ ਚੰਗੇ ਕੀਮਤੀ ਵਸਤਰ ਵੀ ਲੈ ਕੇ ਪਹਿਨਾਉਂਦੇ ਹਨ।
ਗੋਟਾ ਉੱਪਰ ਤਿਨੋ ਲਗਾਏ,
ਬੱਚਿਆਂ ਦੇ ਕੱਪੜੇ ਹੁੰਦੇ ਨੇ, ਇਸ ਤਰ੍ਹਾਂ ਉੱਪਰ ਗੋਟਾ ਲਾ ਲਾ ਕੇ ਸੋਹਣਾ ਵੀ ਉਹ ਪੁਸ਼ਾਕ ਬਣਾ ਕੇ ਇਹਨੂੰ ਪਾਉਂਦੇ ਹਨ।
ਜਿਵ ਨਿਜ ਸੁਤ ਕੋ ਜਾਣੈ ਤੈਸੀ,
ਲੋ ਗੁਰੂ ਮਹਾਰਾਜ ਇੰਨਾ ਪਿਆਰ ਕਰਦੇ ਨੇ ਜਿਵੇਂ ਆਪਣਾ ਹੀ ਪੁੱਤਰ ਹੋਵੇ।
ਪ੍ਰਿਥੀਆ ਕਰੈ ਬਿਲੂਕਨ ਐਸੇ,
ਤੇ ਪ੍ਰਿਥੀਆ ਵੀ ਕਦੇ ਕਦੇ ਆਉਂਦਾ ਤੇ ਵੇਖਦਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰਬਾਨ ਦੇ ਨਾਲ ਮੇਰੇ ਪੁੱਤਰ ਨਾਲ ਬੜਾ ਪ੍ਰੇਮ ਕਰ ਰਹੇ ਹਨ।
ਨਿਜ ਤ੍ਰੈ ਸਾਥ ਬਖਾਨੇ ਕਵੈ,
ਲੋ ਹੁਣ ਹਾਲੇ ਵੀ ਮਨ ਦੇ ਵਿੱਚ ਕਪਟ ਹੈ, ਤੇ ਜਾ ਕੇ ਆਪਣੇ ਘਰ ਵਾਲੇ ਨੂੰ ਇਉਂ ਆਖਦਾ ਹੈ,
ਹਮ ਹੀ ਮਾਲਕ ਵਸਤੂ ਸਭੈ,
ਕਹਿੰਦਾ ਭਾਗਵਾਨੇ ਫਿਕਰ ਨਾ ਕਰ, ਜਿੰਨੀਆਂ ਵੀ ਗੁਰੂ ਘਰ ਦੀਆਂ ਵਸਤਾਂ ਨੇ ਸਾਰਿਆਂ ਦੇ ਮਾਲਕ ਤੇ ਅਸੀਂ ਹਾਂ।
ਸ੍ਰੀ ਅਰਜਨ ਕੇ ਹੋਏ ਸੁੱਤ ਨਾਹੀ,
ਲੋ ਵੇਖ ਲੋ ਹੈ ਵੱਡਾ ਭਰਾ, ਹਾਲੇ ਵੀ ਈਰਖਾ ਨਹੀਂ ਛੱਡਦਾ, ਕਹਿੰਦਾ ਗੁਰੂ ਮਹਾਰਾਜ ਦੇ ਘਰ ਤੇ ਪੁੱਤਰ ਹੋਣਾ ਹੀ ਨਹੀਂ ਹੈ।
ਲਖੀ ਜਿਤ ਗੁਰਤਾ ਹੋਇ ਹਮ ਪਾਹੇ।
ਇਹ ਜਾਣੀਦਾ ਵੀ ਗੁਰਤਾ ਗਦੀ ਸਾਡੇ ਪਾਸ ਹੀ ਆ ਜਾਵੇਗੀ।
ਅਮਰੇ ਸਤ ਕੋ ਲਾਡ ਲੜਾਵੇ,
ਕਿਉਂਕਿ ਗੁਰੂ ਮਹਾਰਾਜ ਮੇਰੇ ਪੁੱਤਰ ਮਿਹਰਵਾਨ ਨੂੰ ਬਹੁਤ ਲਾਡ ਪਿਆਰ ਕਰਦੇ ਹਨ।
ਵਸਤਰ ਭੁੱਖਣ ਸਭ ਪਹਿਰਾਵੇ,
ਤੇ ਬੜੇ ਕੀਮਤੀ ਵਸਤਰ ਗਹਿਣੇ ਆਪਣੇ ਕੋਲੋਂ ਉਸਨੂੰ ਪਹਿਨਾਉਂਦੇ ਹਨ।
ਇਨਕੋ ਦੇਹ ਅੰਤ ਜਬ ਹੋਏ,
ਲਾਉਣ ਵੇਖ ਲਓ ਸੋਚਾਂ ਕਿਹੋ ਜਿਹੀਆਂ ਸੋਚਦਾ। ਕਹਿੰਦਾ ਜਦੋਂ ਗੁਰੂ ਮਹਾਰਾਜ ਦੇ ਸਰੀਰ ਦਾ ਅੰਤ ਹੋਵੇਗਾ,
ਹਮ ਕੋ ਹੀ ਪੂਜਣ ਸਭ ਕੋਏ,
ਤੇ ਫਿਰ ਤੇ ਲੋਕ ਸਾਡੀ ਪੂਜਾ ਕਰਿਆ ਕਰਨਗੇ। ਆਪਦਾ ਫਿਕਰ ਹੀ ਨਹੀਂ ਹੈ ਤੇ ਕਿ ਮੈਂ ਪਹਿਲਾਂ ਮਰਨਾ ਕਿ ਪਿੱਛੋਂ ਮਰਨਾ।
ਗੁਰਤਾ ਗਈ ਬਹੁਰ ਕਰ ਪਾਵੇ,
ਲੋਹੇ ਜਿਹੜੀ ਗੁਰਤਾ ਇੱਕ ਵਾਰੀ ਤੇ ਸਾਡੇ ਹੱਥੋਂ ਚਲੀ ਗਈ ਹੈ ਤੇ, ਪਰ ਕੋਈ ਗੱਲ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸੋਂ ਪਿੱਛੋਂ ਸਾਨੂੰ ਮਿਲ ਜਾਵੇਗੀ।
ਬੰਸ ਹਮਾਰੂ ਜਗ ਬਿਰਧਾਵੇ,
ਕਿਉਂਕਿ ਸਾਡੀ ਬੰਸ ਸਾਡੀ ਪੀੜ੍ਹੀ ਸੰਸਾਰ ਦੇ ਵਿੱਚ ਬਹੁਤ ਵਧੇ ਫੁੱਲੇਗੀ।
ਤਰੇ ਕੁਟਲਤਾ ਇਸਤੇ ਆਦ,
ਪ੍ਰਿਥਿਆ ਹਾਲੇ ਵੀ ਆਪਣੇ ਮਨ ਦੇ ਵਿੱਚ ਟੇਢਤਾਈ ਨੂੰ ਧਾਰਨ ਕਰ ਰਿਹਾ, ਈਰਖਾ ਦੁਵੇਸ਼ ਕਰ ਰਿਹਾ ਹੈ।
ਨਿਜ ਨੰਦਨ ਤੇ ਹੋਏ ਅਹਿਲਾਦ,
ਤੇ ਆਪਣੇ ਪੁੱਤਰ ਨੂੰ ਵੇਖ ਵੇਖ ਕੇ ਬੜਾ ਖੁਸ਼ ਹੁੰਦਾ ਹੈ।
ਪ੍ਰਭ ਕੀ ਗਤ ਕੋ ਜਾਣਤ ਨਾਹੀ,
ਪਰ ਕਵੀ ਜੀ ਕਹਿੰਦੇ ਨੇ ਜੋ ਵਾਹਿਗੁਰੂ ਪਰਮੇਸ਼ਰ ਦੀ ਗਤੀ ਹੈ, ਅਗਮਾ ਗਾਧ ਗਤੀ, ਉਸਨੂੰ ਬਿਲਕੁਲ ਨਹੀਂ ਇਹ ਜਾਣਦਾ।
ਰਚੈ ਅਪਰ ਅਪਰੈ ਬਣ ਜਾਹੀ,
ਕਿਉਂਕਿ ਆਦਮੀ ਕੁਛ ਹੋਰ ਤਰਕੀਬਾਂ ਬਣਾਉਂਦਾ ਤੇ ਬਣ ਕੁਛ ਹੋਰ ਜਾਂਦਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਆਉਂਦੇ ਹਨ, ਨਰ ਚਾਹਤ ਕਸ਼ ਔਰ, ਔਰੇ ਕੀ ਔਰੇ ਪਈ, ਆਦਮੀ ਕੁਝ ਹੋਰ ਸੋਚਦਾ ਹੈ, ਗੱਲ ਹੋਰ ਬਣ ਜਾਂਦੀ ਹੈ।
ਦੋਹਰਾ ਰਾਮਦਾਸ ਗੁਰ ਪਿਤਾ ਕੋ ਸਿਮਰਤ ਵਾਕ ਹਮੇਸ਼ਾ,
ਲੋ ਇਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਤਾ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕੀਤਾ ਸੀ ਵੀ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾਉਣੀ ਹੈ, ਪੌੜੀਆਂ ਦੀ ਤੇ ਪ੍ਰਕਰਮਾ ਦੀ ਇਹ ਸੇਵਾ ਕਰਵਾਉਣੀ ਆ, ਤੇ ਉਹਨਾਂ ਬਚਨਾਂ ਨੂੰ ਹਮੇਸ਼ਾ ਯਾਦ ਕਰ ਰਹੇ ਹਨ।
ਸ੍ਰੀ ਅੰਮ੍ਰਿਤਸਰ ਬਣੇ ਜੈਮ ਹੋਏ ਜੇ ਦਰਬ ਵਿਸ਼ੇਸ਼,
ਗੁਰੂ ਅਰਜਨ ਦੇਵ ਮਹਾਰਾਜ ਹੁਣ ਇਸ ਸੇਵਾ ਦੇ ਬਾਰੇ ਸੋਚ ਰਹੇ ਨੇ ਵੀ ਬਹੁਤ ਧੰਨ ਦੀ ਲੋੜ ਹੈ, ਤਾਂ ਹੀ ਇਹ ਅੰਮ੍ਰਿਤਸਰ ਸਾਹਿਬ ਸਰੋਵਰ ਬਣ ਸਕਦਾ ਹੈ, ਤੇ ਨਾਲੇ ਦੀ ਪ੍ਰਕਰਮਾ ਦੀ ਪੱਕੀਆਂ ਪੌੜੀਆਂ ਦੀ ਸੇਵਾ ਹੋ ਸਕਦੀ ਹੈ।
ਚੌਪਈ ਇੱਕ ਦਿਨ ਬੈਠੀ ਸਭਾ ਮਝਾਰੀ,
ਇੱਕ ਦਿਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਵਿੱਚ ਬੈਠੇ ਸਨ,
ਸਭਨ ਸੁਨਾਵਤ ਗਿਰਾ ਉਚਾਰੀ,
ਸਾਰੀਆਂ ਸੰਗਤਾਂ ਬੈਠੀਆਂ ਸਨ ਤੇ ਸਭ ਦੇ ਸੁਣਦਿਆਂ ਹੋਇਆਂ ਗੁਰੂ ਮਹਾਰਾਜ ਨੇ ਇਹ ਗੱਲ ਤੋਰੀ।
ਸਰਬ ਸਿੱਖ ਹੋਏ ਪਰਉਪਕਾਰੀ,
ਕਹਿੰਦੇ ਵੀ ਸਾਰੇ ਸਿੱਖ ਗੁਰੂ ਕੇ ਪਰਉਪਕਾਰੀ ਹੁੰਦੇ ਹਨ।
ਇਸ ਸਮ ਅਪਰਨਾ ਪੁੰਨ ਉਦਾਰੀ,
ਪਰ ਜਿਹੜੀ ਅਸੀਂ ਹੁਣ ਇਹ ਸੇਵਾ ਸ਼ੁਰੂ ਕਰਨ ਜਾ ਰਹੇ ਇਹਦੇ ਵਰਗਾ ਹੋਰ ਕੋਈ ਪੁੰਨ ਧਰਮ ਕਰਮ ਨਹੀਂ ਹੋ ਸਕਦਾ।
ਇਹ ਉਪਕਾਰ ਕਰਤ ਨਿਤ ਰਹੇ,
ਲੋਕ ਕਈ ਐਸੇ ਗੁਰਸਿੱਖ ਮਾਈ ਭਾਈ ਨੇ ਉਹ ਹਮੇਸ਼ਾ ਪਰਉਪਕਾਰ ਕਰਦੇ ਰਹਿੰਦੇ ਹਨ,
ਜਿਨ੍ਹਾਂ ਨਿਰੰਤਰ ਆਨੰਦ ਲਹਿ,
ਵੀ ਉਹਨਾਂ ਨੂੰ ਇੱਕ ਰਸ ਹਮੇਸ਼ਾ ਲਈ ਆਨੰਦ ਪ੍ਰਾਪਤ ਹੁੰਦਾ ਹੈ।
ਅਨਕ ਰੀਤ ਕੇ ਪਰਉਪਕਾਰ,
ਤੇ ਪਰਉਪਕਾਰ ਵੀ ਕਈ ਤਰ੍ਹਾਂ ਦੇ ਲੋਕ ਕਰਦੇ ਹਨ।
ਪੁੰਨੀ ਕਰਤੀ ਜਗਤ ਮਝਾਰ,
ਲੋਕ ਜਿਹੜੇ ਪੁੰਨੀ ਲੋਕ ਨੇ ਉਹ ਸੰਸਾਰ ਦੇ ਵਿੱਚ ਵੀ ਅਨੇਕਾਂ ਤਰ੍ਹਾਂ ਦੇ ਪਰਉਪਕਾਰ ਕਰਦੇ ਹਨ।
ਸਭ ਤੇ ਉੱਤਮ ਕੂਪ ਲਗਾਵਨ,
ਲੋ ਉਸ ਵੇਲੇ ਸਭ ਤੋਂ ਉੱਤਮ ਪੁੰਨ ਦਾ ਕੰਮ ਇਹ ਸਮਝਿਆ ਜਾਂਦਾ ਸੀ ਵੀ ਕੋਈ ਖੂਹ ਲਗਵਾ ਦਿੱਤਾ ਜਾਵੇ, ਕਿਉਂਕਿ ਉਸ ਵੇਲੇ ਪਾਣੀ ਪੀਣ ਦੇ ਪ੍ਰਬੰਧ ਹੋਰ ਨਹੀਂ ਸਨ ਤੇ ਲੋਕ ਖੂਹਾਂ ਵਿੱਚੋਂ ਪਾਣੀ ਪੀਂਦੇ ਸਨ।
ਪ੍ਰਾਣੀ ਅਨਕ ਕਰੇ ਸੁਖ ਪਾਵਨ,
ਉਹਦੇ ਵਿੱਚੋਂ ਆਪਣੀ ਲੋੜ ਮੁਤਾਬਕ ਪਾਣੀ ਵਰਤ ਕੇ ਤੇ ਸਾਰੇ ਜੀਵ ਸੁਖ ਪ੍ਰਾਪਤ ਕਰਦੇ ਸਨ।
ਇਸੇ ਉੱਤਮ ਸਿਰਜਨ ਤਾਲਾ,
ਫਿਰ ਖੂਹ ਦੇ ਨਾਲੋਂ ਵੀ ਚੰਗਾ ਪੁੰਨ ਦਾ ਕੰਮ ਇਹ ਸਮਝਿਆ ਜਾਂਦਾ ਹੈ ਵੀ ਕੋਈ ਸਰੋਵਰ ਤਾਲ ਸਰੋਵਰ ਖੁਦਵਾ ਦੇਣਾ।
ਨਰ ਪਸ ਪੰਖੀ ਸੁਖ ਲਹਿ ਜਾਲਾ,
ਕਿਉਂਕਿ ਫਿਰ ਪਸ਼ੂ ਪੰਛੀ ਵੀ ਉੱਥੋਂ ਪਾਣੀ ਪੀ ਸਕਦੇ ਨੇ, ਖੂਹ ਵਿੱਚੋਂ ਤਾਂ ਉਦਮ ਦੇ ਨਾਲ ਕੱਢਣਾ ਪੈਂਦਾ, ਪਰ ਜੇ ਕੋਈ ਸਰੋਵਰ ਲਵਾ ਦੇਵੇ ਤੇ ਫਿਰ ਪਸ਼ੂ ਪੰਛੀਆਂ ਨੂੰ ਵੀ ਬਹੁਤਾ ਸੁਖ ਪ੍ਰਾਪਤ ਹੋ ਜਾਂਦਾ ਹੈ।
ਇਸਦੀ ਉੱਤਮ ਤੀਰਥ ਹੀ ਤਾਂ,
ਲੋ ਇਸ ਤੋਂ ਹੋਰ ਚੰਗਾ ਪੁੰਨ ਇਹ ਹੈ ਵੀ ਕੋਈ ਤੀਰਥ ਅਸਥਾਨ ਦੀ ਸੇਵਾ ਕੀਤੀ ਜਾਵੇ।
ਜੋਂ ਦਿਸ਼ਟੀ ਸੁਪਾਨ ਕਰ ਦੇ ਤਾਂ,
ਚਾਰੇ ਪਾਸਿਆਂ ਤੋਂ ਸਰੋਵਰ ਦੀਆਂ ਪੱਕੀਆਂ ਪੌੜੀਆਂ ਬਣਾ ਦੇਣੀਆਂ, ਕਿਸੇ ਤੀਰਥ ਦੀ ਸੇਵਾ ਕਰਵਾ ਦੇਣੀ।
ਕਰੇ ਇਸ਼ਨਾਨ ਦਾਨ ਤਹਿ ਆਏ,
ਫਿਰ ਸੰਗਤਾਂ ਉੱਥੇ ਆ ਕੇ ਇਸ਼ਨਾਨ ਕਰਦੀਆਂ ਤੇ ਆ ਕੇ ਪੁੰਨ ਦਾਨ ਵੀ ਕਰਦੀਆਂ ਹਨ।
ਇਸ ਕੋ ਫਲ ਵੱਡ ਆਨੰਦ ਪਾਏ,
ਕਿਸੇ ਵੀ ਤੀਰਥ ਦੀ ਸੇਵਾ ਕੀਤੀ ਜਾਵੇ ਉਸ ਦੀਆਂ ਪੌੜੀਆਂ ਬਣਾਈਆਂ ਜਾਣ ਤੇ ਓਹਦਾ ਵੀ ਫਲ ਬਹੁਤ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਤੀਰਥ ਮੈਂ ਤੀਰਥ ਗੁਰ ਕੇ ਰਾਮ,
ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਸਾਰੇ ਤੀਰਥਾਂ ਵਿੱਚੋਂ ਜਿਹੜਾ ਗੁਰੂ ਕਾ ਤੀਰਥ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਸਭ ਤੋਂ ਮਹਾਨ ਹੈ।
ਮਹਾ ਮਹਾਤਮ ਸਭਨ ਉੱਚੇ ਰਾਮ,
ਇਹਦਾ ਮਹਾਤਮ ਸਾਰੇ ਤੀਰਥਾਂ ਦੇ ਨਾਲੋਂ ਮਹਾਨ ਹੈ ਤੇ ਬਹੁਤ ਉੱਚਾ ਹੈ।
ਗੁਰਨ ਵਿਖੇ ਸ੍ਰੀ ਨਾਨਕ ਗੁਰੂ,
ਜਿਵੇਂ ਸਾਰੇ ਸੰਸਾਰ ਦੇ ਗੁਰੂਆਂ ਵਿੱਚੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਅਸਥਾਨ ਬਹੁਤ ਉੱਚਾ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ ਬਾਣੀ ਨੇ ਲਿਖਿਆ ਹੈ।
ਬਚਨ ਸਿੰਘ ਅਗਿਆਨ ਹੈ ਗੁਰੂ,
ਜਿਸ ਗੁਰੂ ਮਹਾਰਾਜ ਦੇ ਬਚਨ ਸ਼ੇਰ ਵਾਂਗੂ ਨੇ ਤੇ ਅਗਿਆਨ ਹੈ ਰੂਰ, ਤੇ ਜਿਹੜਾ ਗਿਆਨ ਹੈ ਹਰਨ ਵਾਂਗੂ ਗੁਰੂ ਦੇ ਬਚਨਾਂ ਅੱਗੇ ਦੌੜ ਜਾਂਦਾ ਹੈ।
ਦਿਨ ਗਾਦੀ ਪਰ ਪਿਤਾ ਹਮਾਰੇ,
ਜਿਸੋ ਉਸ ਗੁਰੂ ਨਾਨਕ ਸਾਹਿਬ ਦੀ ਗੱਦੀ ਉੱਤੇ ਸਾਡੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਸੁਸ਼ੋਭਿਤ ਹੋਏ।
ਸੁਣੋ ਬਾਗ ਤੈਨੂੰ ਜਥਾ ਉਜਾਰੇ,
ਲੋ ਜਿਵੇਂ ਉਹਨਾਂ ਨੇ ਸਾਨੂੰ ਬਚਨ ਆਖੇ ਨੇ ਅਸੀਂ ਉਹ ਸੰਗਤਾਂ ਦੇ ਨਾਲ ਸਾਂਝੇ ਕਰ ਰਹੇ ਹਾਂ।
ਤ੍ਰਿੰਕਾਲ ਕੋ ਤੀਰਥ ਇਹੀ,
ਸਾਨੂੰ ਗੁਰੂ ਰਾਮਦਾਸ ਮਹਾਰਾਜ ਨੇ ਇਹ ਆਖਿਆ ਸੀ ਵੀ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਤੀਰਥ ਹੈ ਨਾ, ਵੀ ਇਹ ਪੁਰਾਣੇ ਯੁੱਗਾਂ ਦਾ ਇਹ ਛੁਪਿਆ ਹੋਇਆ ਇੱਕ ਮਹਾਨ ਤੀਰਥ ਹੈ।
ਸ਼੍ਰੀਪਤ ਆਨ ਬਾਸ ਕੋ ਲੇਹੀ,
ਇਹ ਉਹ ਸਥਾਨ ਹੈ ਜਿੱਥੇ ਮਾਇਆ ਦਾ ਪਤੀ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਵਸਿਆ ਸੀ।
ਸਰਵ ਦੇਵਤਾ ਕੋ ਹੋਏ ਬਾਸ,
ਇਹ ਉਹ ਸਥਾਨ ਹੈ ਜਿੱਥੇ ਸਾਰੇ ਦੇਵਤਿਆਂ ਦਾ ਵੀ ਉਸ ਵੇਲੇ ਨਿਵਾਸ ਹੋਇਆ ਸੀ ਤੇ ਹੁਣ ਵੀ ਹੈ।
ਜਹ ਸਤ ਸੰਗਤ ਕਰੇ ਬਿਲਾਸ,
ਜਿੱਥੇ ਸਭ ਸਤਸੰਗਤ ਕਰਕੇ ਸੰਗਤਾਂ ਤੇ ਬਹੁਤ ਬਿਲਾਸ ਆਨੰਦ ਮਾਣ ਰਹੀਆਂ ਹਨ।
ਮਹਾ ਮਹਾਤਮ ਇਸ ਥਲ ਕੇ ਰਾਮ,
ਇਹ ਜਿਹੜਾ ਸਥਾਨ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਹਾਲੇ ਆਰੰਭ ਹੋਣੀ ਹੈ ਨਾ, ਤੇ ਗੁਰੂ ਮਹਾਰਾਜ ਕਹਿੰਦੇ ਭਾਈ ਇਸ ਅਸਥਾਨ ਦਾ ਬਹੁਤ ਵੱਡਾ ਮਹਾਤਮ ਹੈ।
ਅਪਰਨਾ ਜਿਸ ਕੇ ਸਾਮੋ ਕਿਤ ਹੀ ਰਾਮ,
ਇਹ ਐਸਾ ਮਹਾਨ ਸਰਵੋਤਮ ਰਾਜ ਤੀਰਥ ਹੈ, ਇਸ ਵਰਗਾ ਫਲ ਹੋਰ ਕਿਧਰੇ ਵੀ ਦੁਨੀਆਂ ਵਿੱਚ ਕਿਸੇ ਤੀਰਥਾਂ ਤੇ ਚਲੇ ਜਾਓ ਨਹੀਂ ਪ੍ਰਾਪਤ ਹੋ ਸਕਦਾ, ਕਿਉਂਕਿ ਇਸ ਤੀਰਥ ਦੀ ਮਹਿਮਾ ਹਜ਼ੂਰ ਨੇ ਬਾਣੀ ਵਿੱਚ ਵੀ ਬੇਅੰਤ ਥਾਵਾਂ ਤੇ ਲਿਖੀ ਹੈ। ਡਿੱਠੇ ਸਭੇ ਥਾਮ ਨਹੀਂ ਦੁੱਧ ਜਿਹੇ ਆ, ਬਦੋ ਹੋ ਪੁਰਖ ਵਿਧਾਤਾ ਹੈ ਤਾਂ ਤੂੰ ਸੋਹੇ ਆ, ਬਸਤੀ ਸਗਨੇ ਆ ਪਾਰ ਅਨੂਪ ਰਾਮਦਾਸ ਪੁਰ, ਹਰਹਾ ਨਾਨਕ ਕਸਮਰ ਜਾਏ ਨਹਿ ਰਾਮਦਾਸ ਸਰ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰਾ ਕਿੰਨੇ ਦਾਨਾ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਤੂੰ ਆ ਹੰਸ ਹੋਵੇ। ਇਉਂ ਇਸ ਸੁਰਕੀ ਬਾਣੀ ਵਿੱਚ ਗੁਰੂ ਮਹਾਰਾਜ ਨੇ ਕੇਵਲ ਇੱਕੋ ਇੱਕ ਤੀਰਥ ਦੀ ਮਹਿਮਾ ਲਿਖੀ ਹੈ।
ਰਚੋ ਚਾਹੇ ਤੀਰਥ ਅਬ ਸੋਏ,
ਗੁਰੂ ਅਰਜਨ ਦੇਵ ਮਹਾਰਾਜ ਆਖਰੇ ਨੇ ਸੰਗਤਾਂ ਨੂੰ ਪਾਈ ਅਸੀਂ ਹੁਣ ਉਹ ਮਹਾਨ ਸਰਵੋਤਮ ਰਾਜ ਤੀਰਥ ਦੀ ਸੇਵਾ ਆਰੰਭ ਕਰਨੀ ਚਾਹੁੰਦੇ ਹਾਂ।
ਸਰਕਾਰ ਜੇ ਧਨ ਗਣ ਹੋਏ,
ਤੇ ਉਹ ਸੇਵਾ ਤਾਂ ਹੀ ਨੇਪਰੇ ਚੜ ਸਕਦੀ ਹੈ ਤੇ ਜੇ ਬਹੁਤਾ ਦਾਨ ਕਿਸੇ ਤਰ੍ਹਾਂ ਇਕੱਤਰ ਹੋ ਜਾਵੇ।
ਸੋ ਧਨ ਭੁੱਪਨ ਕੇ ਹੋਏ ਪਾਸ,
ਫਿਰ ਹਜ਼ੂਰ ਕਹਿਣ ਲੱਗੇ ਉਹ ਜਿਹੜਾ ਧਨ ਹੈ ਬਹੁਤਾ ਰਾਜਿਆਂ ਕੋਲ ਹੁੰਦਾ ਹੈ।
ਜਾਤੇ ਸੁਣੋ ਸਿੱਖ ਤੁਮ ਰਾਸ,
ਕਿਉਂਕਿ ਹੁਣ ਜਿਹੜੇ ਕਿਰਤੀ ਸਿੱਖ ਨੇ ਉਹ ਵਿਚਾਰੇ ਕਿੰਨਾ ਧਨ ਇਕੱਠਾ ਕਰ ਸਕਦੇ ਨੇ ਆਪਾਂ ਵੇਖਦੇ ਹੀ ਹਾਂ, ਤੇ ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਸਾਰੇ ਸਿੱਖ ਧਿਆਨ ਦੇ ਨਾਲ ਸੁਣ ਲਵੋ।
ਨਿਰਭ ਹੈ ਤਹਿ ਅਪਰ ਪਰਬਤ ਵਾਸੀ,
ਹੁਣ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਨੇੜੇ ਹੁਣ ਜਿਹੜਾ ਪਹਾੜ ਦਾ ਇਲਾਕਾ ਹੈ ਉੱਥੇ ਹਿੰਦੂ ਰਾਜੇ ਰਹਿੰਦੇ ਹਨ।
ਅਪਰ ਨਹੀਂ ਕੋ ਹਮਰੇ ਪਾਸੇ,
ਹੋਰ ਕੋਈ ਰਾਜਾ ਜਾਂ ਰਜਵਾੜਾ ਸਾਡੇ ਨੇੜੇ ਤੇੜੇ ਨਹੀਂ ਹੈ।
ਐਸੋ ਸਿੱਖ ਹੋਈ ਤੁਮ ਮਾਹੀ,
ਇਹ ਜਿਹੜੇ 22 ਧਾਰ ਦੇ ਰਾਜੇ ਹਿੰਦੂ ਰਾਜੇ ਨੇ ਕੋਈ ਇਹੋ ਜਿਹਾ ਸਿੱਖ ਤੁਹਾਡੇ ਵਿੱਚੋਂ ਹੋਵੇ।
ਗਮਨੇ ਕਿਤੇ ਪਾਹੀ,
ਕਿਉਂਕਿ ਹੁਣ ਪਹਾੜੀ ਰਾਜੇ ਸਾਡੇ ਪੰਜਾਬ ਦੇ ਨੇੜੇ ਵਸਦੇ ਨੇ, ਕੋਈ ਇਹਨਾਂ ਦੇ ਪਾਸ ਚੱਲਿਆ ਜਾਵੇ,
ਸਹਿਤੀ ਦਰਬ ਜਾਏ ਕਰ ਲਿਆਵੇ,
ਤੇ ਉਹਨਾਂ ਰਾਜਿਆਂ ਨੂੰ ਪ੍ਰੇਰ ਕੇ ਕਿਸੇ ਢੰਗ ਦੇ ਨਾਲ ਤੇ ਉੱਥੋਂ ਧਨ ਲੈ ਕੇ ਆਵੇ।
ਹੁਣ ਹੋਰ ਬਚ ਤੇ ਸਰ ਬਣਵਾਵੇ,
ਫਿਰ ਗੁਰੂ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਅਸੀਂ ਇਸ ਸਰੋਵਰ ਦੀ ਸੇਵਾ ਕਰਵਾ ਸਕਦੇ ਹਾਂ।
ਸੁਣ ਸਿੱਖ ਨੂੰ ਕਰ ਜੂਰ ਉਚਾਰਾ,
ਕਿਉਂਕਿ ਜਿੰਨੇ ਗੁਰਸਿੱਖ ਮਾਈ ਭਾਈ ਸੰਗਤ ਵਿੱਚ ਬੈਠੇ ਸਨ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਗੁਰਸਿੱਖੀ ਮਗ ਤਿੰਨੋਂ ਨਾ ਧਾਰਾ,
ਕਹਿੰਦੇ ਮਹਾਰਾਜ ਜਿਹੜੇ ਇਹ ਪਹਾੜੀ ਰਾਜੇ ਨੇ ਇਹ ਸਾਰੇ ਹਿੰਦੂ ਰਾਜੇ ਨੇ, ਇਹਨਾਂ ਨੇ ਕਿਹੜਾ ਗੁਰਸਿੱਖੀ ਦੇ ਮਾਰਗ ਨੂੰ ਧਾਰਨ ਕੀਤਾ ਵੀ ਗੁਰੂ ਦੇ ਸਿੱਖ ਬਣ ਗਏ ਹਨ।
ਕੈਸੇ ਦੇਹੇ ਦਰਬ ਕੋ ਸੋਏ,
ਤੇ ਫਿਰ ਮਹਾਰਾਜ ਦੱਸੋ ਇਹ ਕਿਵੇਂ ਆਪਾਂ ਨੂੰ ਗੁਰੂ ਘਰ ਵਾਸਤੇ ਧਨ ਦੇ ਸਕਦੇ ਹਨ।
ਹਜ਼ਮਤ ਜਿਨੋ ਨਾ ਦੇਖੀ ਕੋਈ।
ਜਿਹੜੇ ਗੁਰੂ ਘਰ ਵਿਚ ਕਦੇ ਆਏ ਨੀ, ਨਾ ਹੀ ਕੋਈ ਗੁਰੂ ਘਰ ਦੀ ਕੋਈ ਕਰਾਮਾਤ ਇਹਨਾਂ ਨੇ ਵੇਖੀ ਹੈ।
ਓਏ ਨਮਰੂ ਕਿਮ ਪੂਜਾ ਕਰੇ,
ਇਹ ਕਿਵੇਂ ਨੀਵੇਂ ਹੋ ਕੇ ਸਨਿਮਰ ਹੋ ਕੇ ਗੁਰੂ ਘਰ ਦੀ ਸੇਵਾ ਟਹਿਲ ਕਰ ਸਕਦੇ ਹਨ।
ਜਾਵਤ ਗੁਰੂ ਜਿਸ ਹਿਰਦੇ ਨਾ ਧਾਰੇ,
ਜਿੰਨਾ ਚਿਰ ਤੱਕ ਗੁਰੂ ਕਾ ਜਸ ਗੁਰੂ ਦੀ ਵਡਿਆਈ ਆਪਣੇ ਹਿਰਦੇ ਵਿਚ ਧਾਰਨ ਨਹੀਂ ਕਰ ਲੈਂਦੇ,
ਵਾਹਨ ਕੀ ਪੂਜਾ ਮੈਂ ਲਾਗੇ।
ਗੁਰਸਿੱਖ ਕਹਿੰਦੇ ਮਹਾਰਾਜ, ਜਿਹੜੇ ਹਿੰਦੂ ਰਾਜੇ ਤੇ ਪੱਥਰਾਂ ਦੀ ਪੂਜਾ ਦੇ ਵਿਚ ਲੱਗੇ ਹੋਏ ਨੇ, ਕੋਈ ਸ਼ਿਵਲਿੰਗ ਦੀ ਕੋਈ ਹੋਰ ਮੂਰਤੀਆਂ ਦੀ ਪੂਜਾ ਕਰ ਰਿਹਾ ਹੈ।
ਕਹੇ ਦਿਜਨ ਕੋਈ ਤੇ ਅਨਰਾਗੇ,
ਤੇ ਆਪਣੇ ਜਿਹੜੇ ਇਹਨਾਂ ਦੇ ਪੂਜਨੀਕ ਬ੍ਰਾਹਮਣ ਲੋਕ ਨੇ ਪੁਜਾਰੀ, ਉਹਨਾਂ ਦੇ ਨਾਲ ਹੀ ਪ੍ਰੇਮ ਕਰਦੇ ਹਨ।
ਸ੍ਰੀ ਅਰਜਨ ਪੁਨ ਭਨਿਓ ਸਭਨ ਮੈਂ,
ਜਦੋਂ ਇਹ ਗੱਲ ਗੁਰਸਿੱਖਾਂ ਨੇ ਆਖੀ, ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰਿਆਂ ਦੇ ਵਿੱਚ ਬਚਨ ਆਖਿਆ।
ਉਦਮ ਕਰੇ ਜੋ ਤਾਲ ਲੱਗਣ ਮੈਂ,
ਕਹਿਣ ਲੱਗੇ ਗੁਰਸਿੱਖੋ, ਜਿਹੜਾ ਸਰੋਵਰ ਦੀ ਸੇਵਾ ਦੇ ਵਿੱਚ ਕੋਈ ਉਪਰਾਲਾ ਕੋਈ ਪੁਰਸ਼ਾਰਥ ਕਰੇਗਾ,
ਕਰਕੇ ਗੁਰ ਹੋਏ ਸਦਾ ਸਹਾਇ।
ਕਰਾਮਾਤ ਦੀ ਗੱਲ ਚੱਲ ਪਈ ਸੀ ਨਾ, ਤੇ ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਜਿਹੜਾ ਗੁਰਸਿੱਖ ਗੁਰੂ ਘਰ ਦੀ ਸਰੋਵਰ ਦੀ ਸੇਵਾ ਲਈ ਉਦਮ ਕਰੇਗਾ ਤੇ ਗੁਰੂ ਮਹਾਰਾਜ ਉਹਦੇ ਅੰਗ ਸੰਗ ਸਹਾਇ ਹੋਣਗੇ।
ਦੋਹੇ ਲੋਕਾਂ ਮੈਂ ਦੇਈ ਵਡਿਆਈ,
ਉਸਨੂੰ ਦੋਵੇਂ ਲੋਕਾਂ ਵਿੱਚ ਲੋਕ ਤੇ ਪ੍ਰਲੋਕ ਵਿੱਚ ਵਡਿਆਈ ਦੇਵਾਂਗੇ।
ਜਹਾਂ ਕਾਰ ਪਰ ਹੈ ਅਸ ਆਏ,
ਲੋ ਜੇ ਕਿਤੇ ਇਹੋ ਜਿਹਾ ਕੋਈ ਪਰਖ ਦਾ ਸਮਾਂ ਆ ਕੇ ਬਣ ਜਾਵੇ, ਕੋਈ ਇਮਤਿਹਾਨ ਦੀ ਘੜੀ ਆ ਜਾਵੇ, ਅਸੀਂ ਉੱਥੇ ਉਹਦੇ ਸਹਾਈ ਹੋਵਾਂਗੇ।
ਗੁਰ ਹਿਤ ਧਾਰ ਕਰ ਦੇ ਪ੍ਰਵਾਏ,
ਜਿਹੜਾ ਗੁਰੂ ਮਹਾਰਾਜ ਦੇ ਨਾਲ ਪ੍ਰੇਮ ਧਾਰਨ ਕਰੇਗਾ, ਜੋ ਵੀ ਗੁਰਸਿੱਖ ਚਾਹੇਗਾ ਅਸੀਂ ਉਹਦੀ ਇੱਛਾ ਪੂਰੀ ਕਰਵਾ ਦੇਵਾਂਗੇ।
ਸਵਾ ਬੀਚ ਇਮ ਬਾਕ ਬਖਾਨਾ,
ਗੁਰੂ ਮਹਾਰਾਜ ਨੇ ਦੀਵਾਨ ਸਜਿਆ ਸੀ, ਸਜੇ ਦੀਵਾਨ ਦੇ ਅੰਦਰ ਸਮੁੱਚੀਆਂ ਸੰਗਤਾਂ ਨੂੰ ਆਪਣੇ ਵੱਲੋਂ ਆਗਿਆ ਕਰ ਦਿੱਤੀ,
ਹੱਥ ਜੋਰ ਕਰ ਸਿੱਖ ਕਲਿਆਣਾ।
ਤੇ ਉਸ ਵੇਲੇ ਇੱਕ ਗੁਰਸਿੱਖ ਸੀ ਭਾਈ ਕਲਿਆਣਾ, ਉਹ ਹੱਥ ਜੋੜ ਕੇ ਖੜਾ ਹੋ ਗਿਆ।
ਪ੍ਰਭ ਜੀ ਰਾਵਰ ਆਏ ਸੋ ਹੋਏ,
ਕਹਿਣ ਲੱਗਾ ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ, ਆਪ ਜੀ ਦਾ ਹੁਕਮ ਹੋਵੇ,
ਗਵਨੇ ਦਾਸ ਕਰੇ ਕ੍ਰਿਤ ਸੋਏ,
ਇਹ ਦਾਸ ਸੇਵਾ ਲਈ ਜਾਵੇਗਾ ਤੇ ਜੋ ਆਪ ਜੀ ਆਖ ਰਹੇ ਉਹ ਗੁਰੂ ਘਰ ਦੀ ਸੇਵਾ ਲਈ ਮਾਇਆ ਇਕੱਠੀ ਕਰਕੇ ਲਿਆਵੇਗਾ।
ਰਹੋ ਸਹਾਇਕ ਤੁਮ ਸਭ ਕਾਲਾ,
ਪਰ ਮਹਾਰਾਜ ਇੱਕ ਬੇਨਤੀ ਹੈ ਵੀ ਤੁਹਾਡੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੋਣਾ ਹੈ, ਹਮੇਸ਼ਾ ਸਾਰੇ ਸਮੇਂ ਮੇਰੇ ਅੰਗ ਸੰਗ ਸਹਾਈ ਰਹੇ ਹੋ।
ਗੁਰੂ ਆਪ ਹੂੰ ਕਾਜ ਵਿਸਾਲਾ,
ਕਿਉਂਕਿ ਤੁਹਾਡਾ ਆਪਣਾ ਹੀ ਗੁਰੂ ਘਰ ਦਾ ਇਹ ਕੰਮ ਹੈ, ਕਾਰਜ ਹੈ, ਤੁਸੀਂ ਆਪ ਹੀ ਪੂਰਾ ਕਰਵਾ ਲਿਓ।
ਬਣੋ ਬਹਾਨਾ ਮੈਂ ਚੱਲ ਜਾਊਂ,
ਇਹ ਕੰਮ ਤੇ ਗੁਰੂ ਘਰ ਦਾ ਤੁਹਾਡਾ ਆਪਣਾ ਹੈ, ਮੈਂ ਤੇ ਅਕਸਰ ਬਹਾਨਾ ਬਣ ਕੇ ਵਿੱਚੋਂ ਜਾ ਰਿਹਾ ਹਾਂ।
ਤੁਮੈਂ ਭਰੋਸੇ ਕਰ ਕਿਰਤ ਆਊ,
ਤੁਹਾਡੇ ਗੁਰੂ ਦੇ ਭਰੋਸੇ ਮੈਂ ਇਹ ਸੇਵਾ ਦਾ ਕੰਮ ਕਰਕੇ ਵਾਪਸ ਆਵਾਂਗਾ।
ਇਮ ਕਹਿ ਕਰ ਭਾਈ ਕਲਿਆਣਾ,
ਇਉਂ ਕਹਿ ਕੇ ਭਾਈ ਕਲਿਆਣਾ ਜੀ ਜਾਣ ਲਈ ਤਿਆਰ ਹੋ ਗਏ।
ਉਦਮ ਕਰਨ ਭਇਓ ਸਵਧਾਨਾ,
ਉਹਨੇ ਸੇਵਾ ਲਈ ਮਾਇਆ ਲਈ ਉਦਮ ਕਰਨ ਦੇ ਲਈ ਭਾਈ ਕਲਿਆਣਾ ਜੀ ਨੇ ਕਮਰ ਕੱਸਾ ਕਰ ਲਿਆ, ਸਾਵਧਾਨ ਹੋ ਗਏ।
ਸ੍ਰੀ ਅਰਜਨ ਕੀ ਆਗਿਆ ਲੈ ਕੇ,
ਭਾਈ ਕਲਿਆਣਾ ਜੀ ਨੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲੋਂ ਆਗਿਆ ਲੈ ਲਈ।
ਗਮਨ ਕੀਨ ਪਾਗ ਬੰਧਨ ਕਹਿ ਕੇ,
ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਤੇ ਅੱਗੇ ਚਾਲੇ ਪਾ ਦਿੱਤੇ।
ਉੱਤਰ ਦਿਸ਼ਕੋ ਸਨਮੁਖ ਕਰਕੇ,
ਲੋ ਉੱਤਰ ਵਾਲੇ ਪਾਸੇ ਨੂੰ ਆਪਣਾ ਮੂੰਹ ਕਰਕੇ ਭਾਈ ਕਲਿਆਣਾ ਜੀ ਚੱਲ ਪਏ।
ਯਾਦ ਪਇਓ ਸਤਿਗੁਰੂ ਸਿਮਰ ਕੈ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਯਾਦ ਕਰਕੇ ਭਾਈ ਕਲਿਆਣਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹਾੜ ਵਾਲੇ ਪਾਸੇ ਨੂੰ ਚੱਲ ਪਏ।
ਸਨੇ ਸਨੇ ਮੰਡੀ ਚੱਲ ਆਇਓ,
ਹੌਲੀ ਹੌਲੀ ਭਾਈ ਕਲਿਆਣਾ ਜੀ ਮੰਜ਼ਲਦਾਰ ਮੰਜ਼ਿਲ ਪੈਂਡਾ ਤੈਅ ਕਰਕੇ, ਉਸ ਵੇਲੇ ਪੈਦਲ ਹੀ ਜ਼ਿਆਦਾ ਲੋਕ ਸਫ਼ਰ ਕਰਦੇ ਸਨ, ਤੇ ਸੁਕੇਤ ਮੰਡੀ ਜਿਹੜੇ ਇੱਧਰ ਆਪਾਂ ਰਵਾਲਸਰ ਨੂੰ ਜਾਂਦੇ ਰਸਤੇ ਵਿੱਚ ਸ਼ਹਿਰ ਆਉਂਦਾ ਹੈ ਸੁਕੇਤ ਮੰਡੀ, ਉੱਥੇ ਚੱਲ ਕੇ ਆ ਗਏ।
ਪੂਰੇ ਪ੍ਰਵੇਸ਼ ਹੀਰੋ ਮਨ ਭਾਇਓ,
ਜਿਹੜੀ ਸੁਕੇਤ ਮੰਡੀ ਸੀ ਇਸ ਸ਼ਹਿਰ ਵਿੱਚ ਪ੍ਰਵੇਸ਼ ਹੋਏ ਨੇ ਤੇ ਬਹੁਤ ਇਹ ਸੋਹਣੀ ਨਗਰੀ ਵਸੀ ਹੋਈ ਸੀ।
ਨਿਜ ਸੁਖ ਪੈਖ ਥਲ ਡੇਰਾ ਕੀਨ,
ਭਾਈ ਕਲਿਆਣਾ ਜੀ ਨੇ ਜਿੱਥੇ ਕੋਈ ਆਪਣਾ ਸੁਖ ਵੇਖਿਆ ਵੀ ਇੱਥੇ ਪਾਣੀ ਦਾ ਛਾਂ ਦਾ ਪ੍ਰਬੰਧ ਹੈ, ਉੱਥੇ ਡੇਰਾ ਕਰ ਲਿਆ।
ਜਿਸਮੇ ਕਰ ਬਿਸਰਾਮ ਪ੍ਰਵੀਨ,
ਜੋ ਬਹੁਤ ਸੂਝਵਾਨ ਸਿੱਖ ਸਨ ਭਾਈ ਕਲਿਆਣਾ ਜੀ, ਇਸ ਤਰ੍ਹਾਂ ਰਾਤ ਨੂੰ ਉੱਥੇ ਜਾ ਕੇ ਆਰਾਮ ਕੀਤਾ।
ਚਿਤਵੈ ਚਿਤਮਈ ਅਨਕ ਉਪਾਏ,
ਜੋ ਭਾਈ ਕਲਿਆਣਾ ਜੀ ਹੁਣ ਆਪਣੇ ਚਿੱਤ ਵਿੱਚ ਅਨੇਕਾਂ ਤਰ੍ਹਾਂ ਦੇ ਜਿਹੜੇ ਉਪਾਅ ਯਤਨ ਸੋਚ ਰਹੇ ਹਨ।
ਕਿਮ ਗੁਰ ਕੋ ਮਾਨੈ ਨਰ ਰਾਏ,
ਮਹਾਰਾਜੇ ਨੂੰ ਕਿਵੇਂ ਸਿੱਖ ਬਣਾਇਆ ਜਾਵੇ, ਕਿਵੇਂ ਇਹ ਗੁਰੂ ਮਹਾਰਾਜ ਦੇ ਚਰਨੀ ਪੈ ਜਾਵੇ।
ਜਿਸਦੀ ਅਰਪੈ ਦਰਬ ਮਿਸਾਲ,
ਕਰਕੇ ਮੈਨੂੰ ਮੰਗਣਾ ਵੀ ਨਾ ਪਵੇ, ਆਪਣੇ ਆਪ ਹੀ ਰਾਜਾ ਸਿੱਖ ਬਣ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਧੰਨ ਭੇਟਾ ਕਰ ਦੇਵੇ।
ਸੁੰਦਰ ਬਣੇ ਸੰਪੂਰਨ ਤਾਲ,
ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਸਾਰਾ ਸੁੰਦਰ ਬਣ ਜਾਵੇਗਾ ਤੇ ਸੇਵਾ ਵੀ ਮੁਕੰਮਲ ਹੋ ਜਾਵੇਗੀ।
ਕਾਰਜ ਮਹਾ ਹੋਏ ਉਪਕਾਰ,
ਬਹੁਤ ਵੱਡਾ ਪਰਉਪਕਾਰ ਦਾ ਕਾਰਜ ਹੈ, ਸਰਵੋਤਮ ਰਾਜ ਤੀਰਥ ਦੀ ਸੇਵਾ ਹੈ।
ਮਾਵਿਆਵਨ ਹੋਏ ਸਫਲ ਉਦਾਰ,
ਜੇ ਰਾਜਾ ਸਿੱਖ ਬਣ ਕੇ ਆਪਣੇ ਆਪ ਹੀ ਸੇਵਾ ਕਰੇ ਤੇ ਫੇਰ ਮੇਰਾ ਆਉਣਾ ਇੱਥੇ ਸਫਲ ਹੋ ਜਾਵੇਗਾ।
ਕਿਤਕ ਦਿਵਸ ਤੈ ਵਸਤ ਬਿਤਾਏ,
ਭਾਈ ਕਲਿਆਣਾ ਜੀ ਸੁਕੇਤ ਮੰਡੀ ਵਿੱਚ ਆਏ ਹੋਏ ਨੇ ਤੇ ਕਿੰਨੇ ਇੱਕ ਦਿਨ ਇਸੇ ਤਰ੍ਹਾਂ ਹੀ ਬਤੀਤ ਕਰ ਦਿੱਤੇ।
ਮਿਲਣ ਪੂਪ ਕੋ ਘਾਤ ਨਾ ਪਾਏ,
ਹੁਣ ਰਾਜੇ ਨੂੰ ਮਿਲਣਾ ਚਾਹੁੰਦੇ ਨੇ, ਰਾਜੇ ਨੂੰ ਸਿੱਖ ਬਣਾਉਣਾ ਚਾਹੁੰਦੇ ਨੇ, ਪਰ ਕੋਈ ਸਮਾਂ ਹੱਥ ਨਹੀਂ ਲੱਗਦਾ।
ਜਨਮ ਅਸ਼ਟਮੀ ਕੋ ਦਿਨ ਆਵਾ,
ਹੁਣ ਇਹ ਕ੍ਰਿਸ਼ਨ ਅਸ਼ਟਮੀ ਦਾ ਇਹ ਦਿਨ ਆ ਗਿਆ ਹੈ। ਕਹਿੰਦੇ ਨੇ ਵੀ ਇਹ ਭਾਦਰੋਂ ਸੁਦੀ ਅਸ਼ਟਮੀ ਨੂੰ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ ਸੀ।
ਨਗਰ ਸਗਰਨ ਡਰ ਵਰਤ ਰਖਾਵਨ,
ਜਿੰਨੇ ਵੀ ਸੁਕੇਤ ਮੰਡੀ ਦੇ ਲੋਕ ਸਨ, ਹਿੰਦੂ ਸਨ, ਰਾਜਾ ਵੀ ਹਿੰਦੂ ਸੀ ਤੇ ਰਾਜੇ ਨੇ ਆਖਿਆ ਵੀ ਸਾਰੇ ਅੱਜ ਦੇ ਦਿਨ ਵਰਤ ਰੱਖੋ।
ਦ੍ਰਿਵ ਕੀ ਆਗਿਆ ਪੁਰਮੈ ਹੋਏ,
ਲੋ ਸਾਰੇ ਸ਼ਹਿਰ ਦੇ ਵਿੱਚ ਹੀ, ਕਿਉਂਕਿ ਰਾਜਿਆਂ ਦਾ ਰਾਜ ਸੀ ਰਿਆਸਤਾਂ ਦੇ ਵਿੱਚ, ਰਾਜੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਆਗਿਆ ਹੋ ਗਈ।
ਠਾਕੁਰ ਵਰਤ ਰੱਖੇ ਸਭ ਕੋਈ,
ਕ੍ਰਿਸ਼ਨ ਅਸ਼ਟਮੀ ਵਾਲੇ ਦਿਨ ਸਾਰਿਆਂ ਨੇ ਵਰਤ ਰੱਖਣਾ ਹੈ, ਕਿਸੇ ਨੇ ਭੋਜਨ ਨਹੀਂ ਛਕਣਾ।
ਪ੍ਰਾਤ ਭਈ ਤੇ ਸਭ ਚੱਲ ਜਾਵੋ,
ਅੰਮ੍ਰਿਤ ਵੇਲਾ ਹੋਵੇ ਸਾਰੇ ਮੰਦਿਰ ਦੇ ਵਿੱਚ ਚੱਲ ਕੇ ਆ ਜਾਵੋ।
ਦਾਲ ਗ੍ਰਾਮ ਦਰਸ਼ਕੋ ਪਾਵੋ,
ਉੱਥੇ ਆ ਕੇ ਕ੍ਰਿਸ਼ਨ ਭਗਵਾਨ ਜੀ ਦੀ ਮੂਰਤੀ ਦੇ ਆ ਕੇ ਦਰਸ਼ਨ ਕਰੋ।
ਚਰਣਾ ਅੰਮ੍ਰਿਤ ਤੇ ਵਰਤੋ ਪਾਰੋ,
ਫਿਰ ਉਹ ਸਾਲ ਗ੍ਰਾਮ ਨੂੰ ਇਸ਼ਨਾਨ ਕਰਵਾ ਕੇ ਜਿਹੜਾ ਉੱਥੋਂ ਉਹ ਜਲ ਮਿਲੇਗਾ ਉਹ ਚਰਨਾਮਰ ਦੇ ਨਾਲ ਆਪਣੇ ਵਰਤ ਨੂੰ ਖੋਲੋ।
ਕ੍ਰਿਸ਼ਨ ਕ੍ਰਿਸ਼ਨ ਮੁਖ ਨਾਮ ਸੰਭਾਰੋ,
ਕ੍ਰਿਸ਼ਨ ਅਸ਼ਟਮੀ ਦਾ ਦਿਨ ਆ ਤੇ ਸਾਰਾ ਦਿਨ ਮੰਦਰ ਵਿੱਚ ਆ ਕੇ ਦਰਸ਼ਨ ਕਰੋ ਤੇ ਨਾਲ ਸ੍ਰੀ ਕ੍ਰਿਸ਼ਨ ਦੇ ਜੀ ਦਾ ਨਾਮ ਜਪੋ।
ਹੋਰ ਨਰ ਸਭ ਨੂੰ ਕਰੀ ਕ੍ਰਿਤ ਸੋਈ,
ਜਿੰਨੇ ਵੀ ਹਿੰਦੂ ਲੋਕ ਸਨ ਸ਼ਹਿਰ ਦੇ ਵਿੱਚ ਵਸਣ ਵਾਲੇ ਸਾਰਿਆਂ ਨੇ ਰਾਜੇ ਦਾ ਹੁਕਮ ਮੰਨਿਆ ਤੇ ਸਾਰਿਆਂ ਨੇ ਉਵੇਂ ਕੀਤਾ, ਵਰਤ ਰੱਖਿਆ, ਮੰਦਰ ਵਿੱਚ ਗਏ, ਪੂਜਾ ਕੀਤੀ,
ਸੋਈ ਉਤਸਵ ਹੋਏ ਸੋ ਪੂਰੇ ਮਜਾਰੇ।
ਲੋਏ ਮੰਡੀ ਸ਼ਹਿਰ ਦੇ ਵਿੱਚ ਉਸ ਦਿਨ ਬੜਾ ਭਾਰੀ ਉਤਸ਼ਾਹ ਕੀਤਾ ਗਿਆ ਤੇ ਥਾਂ ਥਾਂ ਤੇ ਰੋਸ਼ਨੀ ਦਾ ਵੀ ਹੋਰ ਸਜਾਵਟ ਦਾ ਪ੍ਰਬੰਧ ਕੀਤਾ ਗਿਆ।
ਜਾਗਰਣ ਕੀਨ ਜਾਮਨੇ ਸਾਰੇ,
ਲੋਏ ਸਾਰੀ ਰਾਤ ਲੋਕ ਉਸ ਦਿਨ ਜਾਗਦੇ ਹੀ ਰਹੇ, ਭਜਨ ਕਰਦੇ ਰਹੇ।
ਰਾਤ ਪਈ ਸਭ ਠਾਕੁਰ ਦੁਆਰੇ,
ਲੋ ਜਦੋਂ ਸਵੇਰ ਦਾ ਸਮਾਂ ਹੋਇਆ ਤੇ ਸਾਰੇ ਮੰਦਰ ਦੇ ਵਿੱਚ ਚਲੇ ਗਏ।
ਚਰਨਾ ਅੰਮ੍ਰਿਤ ਲਈ ਮੁਖ ਮੋਹੁ ਧਾਰੇ,
ਲੋ ਉੱਥੇ ਜਾ ਕੇ ਸਾਰਿਆਂ ਨੇ ਉਹ ਚਰਨਾਮ੍ਰਿਤ ਲਿਆ ਹੈ, ਪਾ ਮੂਰਤੀ ਦਾ ਇਸ਼ਨਾਨ ਕਰਕੇ ਜਿਹੜਾ ਜਲ ਸੀ ਉਹਨੂੰ ਚਰਨਾਮ੍ਰਿਤ ਕਹਿੰਦੇ ਨੇ, ਉਹ ਸਾਰਿਆਂ ਨੇ ਲਿਆ ਹੈ।
ਜਦਾ ਜੋਗ ਕੀਨ ਸੋ ਨਾਰ ਸਭ ਹੋ,
ਤੋ ਜਿੰਨੇ ਲੋਕ ਸੀ ਇਹ ਸ਼ਹਿਰ ਦੇ ਵਾਸੀ ਸਾਰਿਆਂ ਨੇ ਜੋ ਰਾਜੇ ਨੇ ਆਖਿਆ ਉਵੇਂ ਕੀਤਾ।
ਹੋਰ ਕੀ ਸਿੱਖ ਨਾ ਮਾਨੀ ਤਬ ਹੋ,
ਪਰ ਜਿਹੜਾ ਗੁਰੂ ਦਾ ਸਿੱਖ ਸੀ ਭਾਈ ਕਲਿਆਣਾ, ਉਹਨੇ ਰਾਜੇ ਦੀ ਇਹ ਗੱਲ ਨਾ ਮੰਨੀ, ਉਹਨੇ ਇਸ ਗੱਲ ਦੇ ਉੱਤੇ ਅਮਲ ਨਾ ਕੀਤਾ, ਕਿਉਂਕਿ ਉਹ ਗੁਰੂ ਦਾ ਸਿੱਖ ਸੀ ਤੇ ਗੁਰਸਿੱਖੀ ਮਾਰਗ ਤੇ ਚੱਲਣ ਵਾਲਾ ਸੀ।
ਨਹਿ ਬ੍ਰਤ ਕੀਨ ਨਾ ਮੰਦਰ ਗਾਇਓ,
ਭਾਈ ਕਲਿਆਣਾ ਜੀ ਰਹਿੰਦੇ ਮੰਡੀ ਵਿੱਚ ਹੀ ਸਨ, ਪਰ ਨਾ ਉਹਨਾਂ ਨੇ ਵਰਤ ਰੱਖਿਆ ਤੇ ਨਾ ਹੀ ਉਹ ਅਸ਼ਟਮੀ ਵਾਲੇ ਦਿਨ ਮੰਦਰ ਦੇ ਵਿੱਚ ਗਏ।
ਨਹਿ ਚਰਨਾ ਅੰਮ੍ਰਿਤ ਧਾਰਨ ਕਾਇਓ,
ਤੇ ਨਾ ਹੀ ਉਹਨਾਂ ਨੇ ਮੂਰਤੀਆਂ ਦਾ ਜਿਹੜਾ ਇਸ਼ਨਾਨ ਦਾ ਜਲ ਸੀ ਚਰਨਾਮ੍ਰਿਤ ਉਹ ਧਾਰਨ ਕੀਤਾ।
ਜਾਮ ਜਾਮਨੀ ਕਰੇ ਇਸ਼ਨਾਨ,
ਭਾਈ ਕਲਿਆਣਾ ਗੁਰੂ ਦਾ ਸਿੱਖ ਜੋ ਜੋ ਗੁਰਸਿੱਖ ਦਾ ਜੋ ਨਿਤਨੇਮ ਹੈ ਪਹਿ ਰਾਤ ਰਹਿੰਦੀ ਤੋਂ ਅੰਮ੍ਰਿਤ ਵੇਲੇ ਇਸ਼ਨਾਨ ਕਰ ਲੈਂਦਾ ਹੈ।
ਪਠੈ ਗੁਰੂ ਕੇ ਸ਼ਬਦ ਮਹਾਨ,
ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਬਾਣੀ ਦੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੰਦਾ ਹੈ।
ਭੋਜਨ ਅਲਪ ਆਚਾ ਇੱਕ ਕਾਲ,
ਭਾਈ ਕਲਿਆਣਾ ਜੀ ਅੱਠ ਪੈਰਾ ਭੋਜਨ ਛਕਦੇ ਨੇ, ਭਾਵ ਇੱਕੋ ਵਾਰੀ ਲੰਗਰ ਤਿਆਰ ਕਰਕੇ ਉਹ ਵੀ ਥੋੜਾ ਛਕਦੇ ਹਨ।
ਸਤਿਗੁਰ ਸਿਮਰੈ ਸ਼ਰਧਾ ਨਾਲ,
ਬੜੀ ਉੱਤਮ ਸ਼ਰਧਾ ਦੇ ਨਾਲ ਭਾਈ ਕਲਿਆਣਾ ਜੀ ਹਮੇਸ਼ਾ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਯਾਦ ਕਰਦੇ ਹਨ।
ਨਿਕਟ ਜੀ ਨਾਰ ਪਿਖ ਕਰ ਤਿਸ ਚਾਲੀ,
ਜਿਹੜੇ ਇਸ ਦੇ ਨੇੜੇ ਹੋਰ ਵੀ ਲੋਕ ਰਹਿੰਦੇ ਸਨ ਨੂੰ ਸਾਰੇ ਹਿੰਦੂ ਲੋਕ ਸਨ ਤੇ ਉਹਨਾਂ ਨੇ ਭਾਈ ਕਲਿਆਣਾ ਜੀ ਦੀ ਇੱਕ ਵੱਖਰੀ ਗੁਰਸਿੱਖੀ ਦੀ ਰੋਹ ਰੀਤ ਵੇਖ ਕੇ
ਉਜੋ ਵਰਤ ਨਾ ਕੀਨ ਸਕਾਲੇ
ਸਾਰੇ ਇਕੱਠੇ ਹੋ ਕੇ ਆ ਗਏ ਭਾਈ ਕਲਿਆਣਾ ਜੀ ਦੇ ਪਾਸ ਤੇ ਆ ਕੇ ਸਵਾਲ ਕੀਤਾ ਵੀ ਦੇਖੋ ਕ੍ਰਿਸ਼ਨ ਅਸ਼ਟਮੀ ਦਾ ਤਿਉਹਾਰ ਸੀ ਪੁਰਬ ਸੀ ਅਸੀਂ ਸਾਰਿਆਂ ਨੇ ਵਰਤ ਰੱਖਿਆ ਪਰ ਤੁਸਾਂ ਕੱਲ ਵਰਤ ਕਿਉਂ ਨੀ ਰੱਖਿਆ
ਆਜ ਨਾ ਗਯੋ ਆਜ ਨਾ ਗਮਨੋ ਠਾਕਰੋ ਦੁਆਰੇ
ਅੱਜ ਰਾਜੇ ਵੱਲੋਂ ਹੁਕਮ ਸੀ ਵੀ ਸਾਰਿਆਂ ਨੂੰ ਮੰਦਿਰ ਦੇ ਵਿੱਚ ਜਾਣਾ ਪਵੇਗਾ ਤੁਸੀਂ ਉੱਥੇ ਵੀ ਨਹੀਂ ਗਏ
ਨਾ ਚਰਨਾਮ੍ਰਿਤ ਲੀਨ ਸਕਾਰੇ
ਨਾ ਹੀ ਮੂਰਤੀਆਂ ਦੇ ਇਸ਼ਨਾਨ ਦਾ ਜਲ ਤੁਸੀਂ ਲਿਆ ਹੈ
ਸੁਣ ਸਭ ਤੇ ਭਾਈ ਕਲਿਆਣਾ
ਤੇ ਇਹ ਗੱਲ ਸੁਣ ਕੇ ਜਿਹੜੇ ਭਾਈ ਕਲਿਆਣਾ ਜੀ ਗੁਰੂ ਦੇ ਮਹਾਨ ਗੁਰਸਿੱਖ ਸਨ
ਭਦਰਵਾਗ ਤਿੰਨ ਸੰਗ ਵਖਾਨਾ
ਉਹਨਾਂ ਦੀ ਗੱਲ ਸੁਣ ਕੇ ਕ੍ਰੋਧ ਵਿੱਚ ਨਹੀਂ ਆਏ ਗੁੱਸੇ ਵਿੱਚ ਨਹੀਂ ਪੜ ਕੇ ਤੇ ਬਲਕਿ ਬਹੁਤ ਕੋਮਲ ਮਿਠਾਸ ਭਰੇ ਬਚਨਾਂ ਦੇ ਨਾਲ ਉਹਨਾਂ ਨੂੰ ਜਵਾਬ ਦੇ ਰਹੇ ਹਨ
ਪੁਰਖ ਜਾਗ ਤੋ ਠਾਕੁਰ ਮੇਰੋ
ਕੀ ਆਖਦੇ ਨੇ ਭਾਈ ਅਸੀਂ ਕਿਸੇ ਜੜ ਪੱਥਰ ਦੀ ਮੂਰਤੀ ਨੂੰ ਆਪਣਾ ਇਸ਼ਟ ਨਹੀਂ ਮੰਨਦੇ ਜਿਹੜਾ ਸਾਡਾ ਇਸ਼ਟ ਹੈ ਵੀ ਉਹ ਤੇ ਜਾਗਦਾ ਪੁਰਖ ਹੈ ਸਤਿਗੁਰ ਜਾਗਦਾ ਹੈ ਦਿਓ ਮੈਂ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਆਪਣਾ ਇਸ਼ਟ ਸਮਝਦਾ ਹਾਂ
ਜੋ ਬੋਲੀ ਸੁਖ ਦੇਤ ਕਨੇਰੋ
ਮਹਾਰਾਜ ਸਾਨੂੰ ਪਾਵਨ ਪਵਿੱਤਰ ਬਚਨ ਵੀ ਉਪਦੇਸ਼ ਵੀ ਉਚਾਰਨ ਕਰਦੇ ਨੇ ਤੇ ਬੜਾ ਭਾਰੀ ਸਾਨੂੰ ਸੁਖ ਵੀ ਦਿੰਦੇ ਹਨ
ਪਾਹਨ ਜੜ ਕੇ ਸੇਵਾ ਬਾਦ
ਤੁਸੀਂ ਐਵੇਂ ਪੱਥਰਾਂ ਦੀਆਂ ਮੂਰਤੀਆਂ ਤੇ ਸ਼ਿਵਲਿੰਗ ਦੀ ਪੂਜਾ ਕਰਦੇ ਰਹਿੰਦੇ ਹੋ ਇਹ ਤੇ ਜੜ ਹੈ ਇਹਦੀ ਸੇਵਾ ਕੀਤੀ ਤੇ ਸਾਰੀ ਬੇਅਰਥ ਹੈ
ਖਾਏ ਨਾ ਬੂਲੇ ਨਹ ਅਹਲਾਦ
ਨਾ ਕਦੀ ਇਹ ਪੱਥਰ ਦੀਆਂ ਮੂਰਤੀਆਂ ਕੁਛ ਆਪ ਲੈ ਕੇ ਖਾਂਦੀਆਂ ਨੇ ਤੇ ਨਾ ਹੀ ਕਦੀ ਬੋਲ ਸਕਦੀਆਂ ਨੇ ਤੇ ਨਾ ਹੀ ਕਿਸੇ ਨੂੰ ਆਨੰਦ ਦੇ ਸਕਦੀਆਂ
ਤੁਮ ਕਬ ਕਬ ਵਰਤ ਧਾਰਨ ਕਰੋ
ਤੁਸੀਂ ਤਾਂ ਕਦੇ ਕਦੇ ਵਰਤ ਰੱਖਦੇ ਹੋ ਕੋਈ ਜਿਵੇਂ ਹੁਣ ਕ੍ਰਿਸ਼ਨ ਅਸ਼ਟਮੀ ਦਾ ਤਿਉਹਾਰ ਆ ਗਿਆ ਇੱਕ ਦਿਨ ਵਰਤ ਰੱਖ ਲਿਆ
ਮਹਾ ਵਿਕਾਰਨ ਕੋ ਪਰ ਹਰੂ
ਜਿਹੜੇ ਵੱਡੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਿਰਫ ਉਹ ਕੋਈ ਖਾਸ ਤਿਉਹਾਰਾਂ ਤੇ ਵਰਤ ਰੱਖ ਕੇ ਤੁਸੀਂ ਉਹਨਾਂ ਨੂੰ ਛੱਡ ਦੇ ਵੀ ਅੱਜ ਮਾੜਾ ਕੰਮ ਨਹੀਂ ਕਰਨਾ
ਅਮਰੀ ਗੁਰ ਕੀ ਸਿੱਖ ਹੈ ਜੋਈ
ਜਿਹੜੇ ਸਾਡੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ ਹਨ
ਅਲਪ ਆਹਾਰ ਵਰਤ ਨਿਤ ਸੇਈ
ਉਹ ਤੇ ਹਮੇਸ਼ਾ ਹੀ ਥੋੜਾ ਭੋਜਨ ਛਕਦੇ ਨੇ ਤੇ ਹਮੇਸ਼ਾ ਹੀ ਵਰਤ ਰੱਖਦੇ ਨੇ ਅੰਨ ਪਾਣੀ ਥੋੜਾ ਖਾਇਆ ਐਸਾ ਉਹਨਾਂ ਗੁਰਸਿੱਖਾਂ ਦਾ ਸੰਜਮ ਹੈ
ਕਾਮ ਕ੍ਰੋਧ ਕੋ ਸੰਜਮ ਸਦਾ
ਗੁਰੂ ਦੇ ਸਿੱਖ ਨੇ ਹਮੇਸ਼ਾ ਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ ਪਰਹੇਜ ਰੱਖਦੇ ਹਨ
ਰੱਬ ਸਿਮਰਨ ਮੈਂ ਲਾਗਿਓ ਹਿਰਦਾ
ਉਹਨਾਂ ਦਾ ਹਿਰਦਾ ਹਮੇਸ਼ਾ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜਿਆ ਰਹਿੰਦਾ ਹੈ ਕਿਉਂ ਭਾਈ ਸਾਹਿਬ ਭਾਈ ਕਲਿਆਣਾ ਜੀ ਨੇ ਜੋ ਗੁਰਮਤਿ ਦਾ ਪੱਖ ਸੀ ਉਹ ਇਹਨਾਂ ਲੋਕਾਂ ਨੂੰ ਪਹਾੜੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਅੱਗੇ ਪ੍ਰਸੰਗ ਆਵੇਗਾ ਉਹ ਆਪ ਸੰਗਤਾਂ ਨੇ ਕੱਲ੍ਹ ਨੂੰ ਸਮੇਂ ਸਿਰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਕਿਉਂਕਿ ਹੁਣ ਕਥਾ ਦਾ ਸਮਾਂ ਸੰਪੂਰਨ ਹੋਇਆ ਹੈ ਅਤੇ ਹੁਣ ਜੋ ਅਗਲਾ ਪ੍ਰੋਗਰਾਮ ਹੈ ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।